결혼 조건은 땅. 땅 다스다. 빨리 빨리 냄커. 뭐 땅이 되게야? 여기가 대충? 지금 사라하기 없고. अब बोलता पल पल निम्ख भी सारा टाइम पूरा हो गया था ये फिर भी कोई विथ रह गया उसको कवर करता है सारा लफ्ज नाल पल पल निम्ख सदा हर जपने ये तो टाइम खत्म ये टाइम दस देता है दूसरे पास से सोवत जागत चलत बैसत इन पोजीशन का फैसला करता है ਭਾਈ ਇਹ ਤਾਂ ਚੌਵੀ ਘੰਟੇ ਸਿਮਰਨ ਕਰਨਾ ਹੈ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਸਿਮਰਨ ਕਰਨਾ ਚੌਵੀ ਘੰਟੇ ਹੋ ਗਏ ਪੋਜੀਸ਼ਨ ਵੀ ਦੱਸਦੀ ਹੈ ਸੋਵਤ ਜਾਗਤ ਚਲਤ ਫਿਰਤ ਸਦਾ ਮੰਤਰ ਨਹੀਂ ਇਹ ਹੋਰ ਤੁਕ ਗੁਰਮੰਤਰ ਦੇ ਚ ਦਾ ਗੁਰਮੰਤਰ ਫਿਰ ਹਾਂ ਦੋ ਫੈਸਲੇ ਹੋ ਗਏ ਇੱਕ ਟਾਈਮ ਦਾ ਦੂਸਰਾ ਪੋਜੀਸ਼ਨ ਦਾ ਕਿਹਦੇ ਚ ਉਹ ਤਾਂ ਸੋਵਤ ਵੀ ਕਹਿੰਦੇ ਹੈ ਤੇ ਇਹਦੇ ਵਾਸਤੇ ਫਿਰ ਕੀ ਪੋਜੀਸ਼ਨ ਹੋਣੀ ਚਾਹੀਦੀ ਜੇ ਸਾਨੂੰ ਬੜੇ ਭੁਲੇਖਿਆਂ ਚ ਪਾਇਆ ਜਾਂਦਾ ਬਈ ਐ ਬੈਠ ਕੇ ਐ ਕਮਰ ਸਿੱਧੀ ਰੱਖ ਕੇ ਯੇ ਕਰੇ ਉਹ ਜੋਗੀਆਂ ਵਾਲੇ ਸਾਡੇ ਕੋਲ ਨਹੀਂ ਹੁੰਦੇ ਗ੍ਰਿਸਤੀਆਂ ਕੋਲ ਸਾਨੂੰ ਤਾਂ ਬੜਾ ਸੋਹਣਾ ਚਲਤ ਫਿਲਤ ਸੋਵਤ ਜਾਗਤ ਕਰਨਾ ਕੀ ਹੈ ਦੋ ਗੱਲਾਂ ਫੈਸਲਾ ਹੋ ਗਈਆਂ ਕੋਈ ਸਾਡੇ ਵਾਸਤੇ ਪੋਸਚਰ ਨਹੀਂ ਹੈ ਕੋਈ ਬੈਠਕ ਨਹੀਂ ਹੈ ਕੋਈ ਸਮਾਂ ਨਹੀਂ ਹੈ ਵੇਲਾ ਵਕਤ ਵਿਚਾਰੀਏ ਕਿਤ ਵੇਲੇ ਭਗਤ ਹੋਏ ਨਾ ਬਈ ਸਾਨੂੰ ਗੁਰਬਾਣੀ ਨੇ ਗੁਰੂ ਨਾਨਕ ਨੇ ਦੱਸ ਦਿੱਤਾ ਸਾਡੇ ਵਾਸਤੇ ਕੋਈ ਸਪੈਸ਼ਲ ਵੇਲਾ ਨਹੀਂ ਹੈ ਦਿਨ ਰਾਤ ਚਲਤ ਬੈਸਤ ਸੋਵਤ ਜਾਗਤ ਦੋ ਗੱਲਾਂ ਫੈਸਲਾ ਕਰਤਾ ਗੁਰਬਾਣੀ ਨੇ ਤੀਸਰੀ ਗੱਲ ਬਈ ਜਪਣਾ ਕੀ ਚੀਜ਼ ਹੈ ਬਈ ਕੋਈ ਕੁਛ ਕਹਿੰਦਾ ਪੰਜ ਸ਼ਬਦ ਕਹਿੰਦਾ ਹੈ ਕੋਈ ਕੋਈ ਮੰਤਰ ਕਹਿੰਦਾ ਹੈ ਕੋਈ ਮੰਤਰ ਸਾਨੂੰ ਕੀ ਕਿਸੇ ਨਾਲ ਸਾਡਾ ਕੋਈ ਉਹਦੇ ਚ ਕਿਸੇ ਨਾਲ ਕੋਈ ਝਗੜਾ ਨਹੀਂ ਹੈ ਸਾਨੂੰ ਤਾਂ ਹੁਕਮ ਦਿੱਤਾ ਹੈ ਬਾਣੀ ਨੇ ਫੈਸਲਾ ਕਰਤਾ ਜਿਸ ਵਕਤ ਮੈਂ ਇਹ ਬਾਣੀ ਇਹ ਤੁਕ ਪੜੀ ਫੈਸਲਾ ਹੋ ਗਿਆ ਕਿ ਗੁਰਮੰਤਰ ਦੇ ਚਤਾਰ ਗੁਰਮੰਤਰ ਜਿਹੜਾ ਸਾਨੂੰ ਪੰਜਾਂ ਪਿਆਰਾਂ ਕੋਲ ਮਿਲਿਆ ਜਿਹੜਾ ਗੁਰੂ ਦਾ ਮੰਤਰ ਹੈ ਮੈਂ ਇੱਕ ਲੇਖ ਲਿਖਿਆ ਸਿਮਰਨ ਦੇ ਉੱਤੇ ਤਿੰਨ ਚਾਰ ਸਾਲ ਹੋ ਗਏ ਜੇਕਰ ਕਿਸੇ ਨੂੰ ਲੋੜ ਹੋਵੇ ਉਹ ਪੜ ਸਕਦੇ ਹਾਂਜੀ ਮੰਤਰ ਤਾਂ ਬਥੇਰੇ ਹੈ ਜਿਹਦੇ ਕੋਲ ਜਾਓ ਸੰਤ ਉਹ ਆਪਣਾ ਮੰਤਰ ਦੱਸ ਦਿੰਦਾ ਹੈ ਹੋਊਗਾ ਸਾਨੂੰ ਕੀ ਸਾਨੂੰ ਕਿਸੇ ਨਾਲ ਕੋਈ ਰੌਲਾ ਨਹੀਂ ਪਰ ਸਾਡੇ ਵਾਸਤੇ ਗੁਰਬਾਣੀ ਸਿੱਖਾਂ ਵਾਸਤੇ ਗੁਰਬਾਣੀ ਕੀ ਕਹਿੰਦੇ ਗੁਰਮੰਤਰ ਉਹ ਮੰਤਰ ਜਿਹੜਾ ਗੁਰੂ ਨੇ ਦਿੱਤਾ ਹੋਇਆ ਜੇ ਜਿਹੜਾ ਗੁਰੂ ਨੇ ਦਿੱਤਾ ਉਹ ਕਿੱਡਾ ਚੰਗਾ ਕੁਝ ਹੋਵੇ ਉਹ ਮੰਤਰ ਅਖਵਾ ਸਕਦਾ ਗੁਰਮੰਤਰ ਨਹੀਂ ਅਖਵਾ ਸਕਦਾ ਸਾਨੂੰ ਹੁਕਮ ਹੈ ਗੁਰਮੰਤਰ ਦੇ ਚਤਾਰ ਅੱਛਾ ਤਿੰਨ ਗੱਲਾਂ ਫੈਸਲਾ ਹੋ ਗਈਆਂ ਫਿਰ ਪੁੱਛ ਤਿੰਨਾਂ ਗੱਲਾਂ ਦਾ ਫੈਸਲਾ ਹੋ ਗਿਆ ਗੁਰਬਾਣੀ ਅਨੁਸਾਰ ਚੌਥੀ ਗੱਲ ਇਹ ਹੈ ਬਈ ਧਿਆਉਣਾ ਕਿਵੇਂ ਚਿਤਾਰਨਾ ਕਿਵੇਂ ਜਪਣਾ ਕਿਵੇਂ ਇਹ ਵੀ ਸਵਾਲ ਖੜਾ ਹੋ ਜਾਂਦਾ ਇੱਥੇ ਲਿਖੇ ਚਿਤਾਰ ਗੁਰਮੰਤਰ ਹਿਰਦੇ ਚਿਤਾਰ ਪਰ ਚਿੱਤ ਤੇ ਪਹੁੰਚਣ ਤੋਂ ਪਹਿਲਾਂ ਚਿੱਤ ਦਾ ਚਿੱਤ ਵਿੱਚ ਕੱਲ ਮੈਂ ਦੱਸਿਆ ਸੀ ਵੀ ਸਾਡੇ ਚਿੱਤ ਵਿੱਚ ਅਸੀਂ ਸਾਰੀ ਉਮਰ ਕੀ ਕਈ ਜਨਮ ਕੁਸੰਗਤ ਕਰਕੇ ਆਪਣੇ ਮਨ ਦੀ ਕੁਸੰਗਤ ਬਾਹਰੀ ਕੁਸੰਗਤ ਅੰਦਰਲੀ ਕੁਸੰਗਤ ਕਰ ਕਰਕੇ ਮਨ ਇੰਨਾ ਮੈਲਾ ਹੋ ਚੁੱਕਿਆ ਹੈ ਕਿ ਸਾਡਾ ਗੁਰਮੰਤਰ ਵੱਲ ਧਿਆਨ ਹੀ ਨਹੀਂ ਪੁੱਛਦਾ ਕਿਉਂਕਿ ਸਾਡੇ ਜਿਹੜੀ ਰੂੜੀ ਪਈ ਹੋਈ ਹੈ ਜਨਮਾਂ ਜਮਾਤਾਂ ਤੋਂ ਰੂੜੀ ਜਮ੍ਹਾਂ ਕੀਤੀ ਹੋਈ ਹੈ ਉਹਦੇ ਵਿੱਚੋਂ ਜਿਹੜੀ ਹਵਾ ਨਿਕਲਦੀ ਹੈ ਉਹ ਹਵਾ ਸਾਨੂੰ ਸਿਮਰਨ ਕਰਨਾ ਨਹੀਂ ਦਿੰਦੀ ਸਿਮਰਨ ਹੁੰਦਾ ਨਹੀਂ ਹੈ ਮਨ ਸਿਮਰਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਮਨ ਭੱਜਿਆ ਫਿਰਦਾ ਹੈ। ਸੋਚ ਚਿੱਤ ਕਿਸੇ ਗੁਰਮੁਖ ਨੇ ਮੈਨੂੰ ਦੱਸਿਆ ਸੀ ਅੱਜ ਤੋਂ 50 ਸਾਲ ਪਹਿਲਾਂ, ਬਾਣੀ ਵੀ ਕਹਿੰਦੀ ਹੈ ਕਿ ਪਹਿਲਾਂ ਰਸਨਾ ਨਾਲ ਸ਼ੁਰੂ ਕਰਨਾ ਹੈ, ਰਸਨਾ ਨਾਲ। ਕਿਉਂਕਿ ਅਸੀਂ ਆਹ ਦੁਨੀਆਂ ਨੂੰ ਇੱਥੇ ਵਸਾਇਆ ਹੋਇਆ ਹੈ, ਇਹ ਦੁਨੀਆਂ ਨੂੰ ਪਰਸ ਕੇ, ਦੁਨੀਆਂ ਨਾਲ ਗੱਲਾਂ ਕਰਕੇ, ਰਸਨਾ ਨਾਲ ਕੀਤਾ ਨਾ। ਮੈਨੂੰ ਯਾਦ ਹੈ ਕਿ ਨਿੱਕੇ ਜੇ ਹੁੰਦੇ ਸੀ, ਪਹਿਲੀ ਦੂਜੀ ਵਿੱਚ ਤੇ ਸਾਡੇ ਮਾਸਟਰ ਨੇ ਇੱਕ ਮੁੰਡਾ ਜਿਹਨੂੰ ਪਹਾੜੇ ਯਾਦ ਸੀ, ਉਹਨੇ ਮੂਹਰੇ ਖੜਾ ਕਰ ਲੈਣਾ ਤੇ ਉਹਨੇ ਕਹਿਣਾ ਦੋ ਦੂਨੀ ਚਾਰ, ਅਸੀਂ ਸਾਰਿਆਂ ਮੁੰਡਿਆਂ ਦੇ ਮਗਰ ਕਹਿਣਾ ਦੋ ਦੂਨੀ ਚਾਰ। ਫਿਰ ਪਹਾੜੇ ਹੈ ਇਸ ਤਰ੍ਹਾਂ ਸਾਨੂੰ ਕਈ ਮਹੀਨੇ ਚ ਦੁਹਰਾਉਂਦੇ ਤੇ ਸਾਡੇ ਦਿਮਾਗ ਵਿਚ ਆ ਗਿਆ, ਹਿਰਦੇ ਚ ਆ ਗਿਆ। ਹੁਣ ਉਹ ਦੋ ਦੂਨੀ ਚਾਰ ਕਹਿਣ ਦੀ ਲੋੜ ਨਹੀਂ ਰਹੀ। ਜਿਸ ਚੀਜ਼ ਦੀ ਤੁਸੀਂ ਰੈਪੀਟੀਸ਼ਨ ਕਰਦੇ ਹੋ, ਮੁੜ ਮੁੜ ਕੇ ਉਸਨੂੰ ਯਾਦ ਕਰਦੇ ਹੋ, ਉਹਨੂੰ ਸਿਮਰਨ ਕਿਹਾ ਜਾਂਦਾ ਹੈ। ਅਸੀਂ ਗੁਰਮੰਤਰ ਦਾ ਰੈਪੀਟੀਸ਼ਨ ਕਰਨੀ ਹੈ ਮੁੜ ਮੁੜ ਕੇ, ਫਿਰ ਇਹ ਰੈਪੀਟੀਸ਼ਨ ਹਿਰਦੇ ਚ ਡਾਇਰੈਕਟ ਨਹੀਂ ਹੋ ਸਕਦੀ। ਹਿਰਦੇ ਚ ਤਾਂ ਬਹੁਤ ਕੁਛ ਭਰਿਆ ਹੈ, ਉਹਨੂੰ ਰਿਪਲੇਸ ਕਰਨਾ ਹੈ, ਰੂੜੀ ਦੀ ਜਗ੍ਹਾ ਕੁਛ ਹੋਰ ਪਾਉਣਾ ਹੈ। ਫਿਰ ਇਹ ਜੀਵ ਤੇ ਰੱਖ ਕੇ, ਰਸਨਾ ਤੇ ਰੱਖ ਕੇ ਅਸੀਂ ਗੁਰਮੰਤਰ ਦਾ ਜਾਪ ਕਰਨਾ ਹੈ। ਇਹ ਇਕੱਲੇ ਤੁਸੀਂ ਬੈਠੇ ਹੋਵੋਗੇ, ਮੈਨੂੰ ਬਹੁਤਿਆਂ ਨੇ ਸ਼ਿਕਾਇਤ ਕੀਤੀ ਹੈ ਕਿ ਜਦੋਂ ਅਸੀਂ ਬੈਠਦੇ ਹਾਂ ਉਂਝ ਤਾਂ ਭਾਵੇਂ ਵਾਹਿਗੁਰੂ ਵਾਹਿਗੁਰੂ ਹੋ ਜਾਏ, ਜਦੋਂ ਬੈਠ ਕੇ ਸਿਮਰਨ ਕਰਨ ਲੱਗਦੇ ਹਾਂ ਤੇ ਮਨ ਬਹੁਤ ਭੱਜਦਾ। ਸੱਚ ਹੈ, ਕਿਉਂ ਨਾ ਭੱਜੇ। ਜਦੋਂ ਮਨ ਇਕਾਗਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਦੋਂ ਮਨ ਇਕਾਗਰ ਹੋਇਆ ਤਾਂ ਹੇਠਲੀ ਹਵਾ ਨਿਕਲਦੀ ਹੈ। ਜਦੋਂ ਦੁਨੀਆਂ ਦੇ ਰੌਲੇ ਕੌਲੇ ਚ ਫਸੇ ਹੁੰਦੇ ਹਾਂ, ਉਹ ਹੇਠਲੀ ਹਵਾ ਥੋੜੀ ਜਿਹੀ ਦੱਬੀ ਹੁੰਦੀ ਹੈ ਰੌਲੇ ਕੌਲੇ ਚ। ਜਦੋਂ ਮਨ ਕਾਸ ਕਰਦੇ ਹਾਂ, ਇਹੀ ਤਾਂ ਹਾਲ ਹੁਣ ਸਾਡਾ, ਮੈਂ ਕੈਨੇਡਾ ਚ ਹੋਰ ਕਈਆਂ ਦੇ, ਇੱਥੇ ਵੀ ਬੜੇ ਲੋਕਾਂ ਦੇ ਘਰਾਂ ਚ ਜਾਣਾ ਹੈ ਤੇ ਉੱਥੇ ਦੋ ਦੋ ਚਾਰ ਚਾਰ ਦਸ ਦਸ ਹਜ਼ਾਰ ਰੁਪਏ ਦੇ ਵੱਡੇ ਵੱਡੇ ਸਟੀਓ ਰੱਖੇ ਹੋਏ ਹੈ, ਉਹ ਚੱਲ ਰਿਹਾ ਹੈ, ਕੀਰਤਨ ਚੱਲ ਰਿਹਾ ਹੈ ਉਹਦੇ ਵਿੱਚ, ਤੇ ਉੱਥੇ ਉਹ ਖਿਚੜੀ ਪੱਕਦੀ ਹੈ ਘਰ ਦੇ ਵਿੱਚ। ਮੈਂ ਹੁਣ ਪੁੱਛਿਆ ਵੀ ਤੁਸੀਂ ਇੰਨਾ ਖਰਚਾ ਕਰਕੇ ਸਟੀਓ ਰੱਖਿਆ ਹੈ ਤੇ ਇੰਨਾ ਸੋਹਣਾ ਕੀਰਤਨ ਹੋ ਰਿਹਾ, ਇਹ ਕਾਹਦੇ ਵਾਸਤੇ ਰੱਖਿਆ? ਜੋ ਸੁਣਨਾ ਨਹੀਂ ਹੈ, ਕੀਰਤਨ ਨਹੀਂ ਸੁਣਨਾ ਤੇ ਕਾਹਦੇ ਵਾਸਤੇ? ਉੱਥੇ ਅੰਦਰ ਖਿਚੜੀ ਪੱਕਣ ਡਈ ਹੈ, ਹਸਬੈਂਡ ਵਾਈਫ ਰਲਦੇ ਆ, ਮੁੰਡੇ ਕੁੜੀਆਂ ਰਲਦੇ ਆ, ਮਾਂ ਪੁੱਤਰ ਰਲ ਰਹੇ, ਸਭ ਲੜਦੇ ਪਏ ਲੜਦੇ ਪਏ, ਉੱਥੇ ਖਿਚੜੀ ਪੱਕ ਰਹੀ ਹੈ, ਉਹਨੂੰ ਕੌਣ ਸੁਣੇ? ਇਹਨਾਂ ਇਹ ਖਿਚੜੀ ਖਤਮ ਹੋਵੇ ਤੇ ਮਨ ਇਕਾਂਤ ਹੋਵੇ ਤਾਂ ਸੁਣੇ। ਕੀ ਹੈ ਸਟੀਰੀਓ ਘਰ ਰੱਖਣਾ, ਆਹ ਰੱਖਣਾ, ਵੱਡੇ ਵੱਡੀ ਵੱਡੀ ਮੁੱਲ ਦੀਆਂ ਚੀਜ਼ਾਂ ਇਹ ਲਿਆ ਕੇ ਰੱਖਦੇ ਆ, ਇਹ ਜੇਲ ਚ ਲਾਭ ਨਹੀਂ ਉਠਾਉਣਾ, ਇਹ ਸਿਰਫ ਸਟੇਟਸ ਸਿੰਬਲ ਬਣ ਗਿਆ ਹੈ। ਹਾਂ, ਮੇਰੀ ਦਾ ਇੱਕ ਨਿਸ਼ਾਨ ਬਣ ਗਿਆ, ਉਂਗਲਾ ਹਾਂ ਨਹੀਂ ਲੈਂਦੇ। ਹਾਂਜੀ, ਇੱਥੇ ਅਸੀਂ ਵਾਹਿਗੁਰੂ 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 ਕਰਦੇ ਹਾਂ, ਜਦੋਂ ਇੱਥੇ ਕਰਦੇ ਹਾਂ, ਇਹ ਸਿਮਰਨ ਹੈ, ਅਸਲੀ ਮਨ ਹੈ, ਸਿਮਰਨ ਹੈ। ਤੇ ਫਿਰ ਕਿਉਂਕਿ ਸਾਡਾ ਮਨ ਸੰਗਤ ਵਿੱਚ ਇਕਾਗਰ ਹੋ ਕੇ, ਸੰਗਤ ਦਾ ਪ੍ਰਭਾਵ ਇੱਥੇ ਗੁਰਮੁਖ ਜਨ ਹੈਗੇ, ਉਹਨਾਂ ਦੀ ਡਾਇਨਾਮਿਕ ਪਰਸਨੈਲਿਟੀ ਦੇ ਵਿੱਚੋਂ ਜੇ ਕਿਰਨਾਂ ਨਿਕਲ ਰਹੀਆਂ, ਵਾਈਬ੍ਰੇਸ਼ਨ ਨਿਕਲ ਰਹੀਆਂ, ਇਹ ਸਾਰੇ ਦੇ ਸਾਰੇ ਕਿਸੇ ਉੱਚੇ ਵੇਵਲੈਂਥ ਤੇ ਪਹੁੰਚੇ ਹੁੰਦੇ ਤੇ ਇੱਕ ਸੁਰ ਹੁੰਦੇ, ਇੱਕ ਟਿਊਨ ਹੋਏ ਹੁੰਦੇ ਆ। ਉਸ ਟਿਊਨ ਹੋਏ ਹੋਏ ਜਦੋਂ ਸਿਮਰਨ ਕਰਦੇ ਆ, ਉਹ ਜਿਹੜਾ ਸੁਣਦਾ ਹੈ ਉਹਦੇ ਅੰਦਰ ਵੀ ਧੱਸਦਾ ਹੈ, ਜਿਹੜਾ ਬੋਲਦਾ ਹੈ ਉਹਦੇ ਅੰਦਰ ਵੀ ਧੱਸਦਾ ਹੈ। ਇਹ ਧੱਸਣਾ ਬਈ, ਮੈਂ ਕੱਲ ਵੀ ਕਿਹਾ ਸੀ ਵੀ ਕੋਈ ਚੀਜ਼ ਪਹਿਲਾਂ ਭਾਂਡੇ ਚ ਪਾਉਣੇ, ਉਹਦੇ ਮੂੰਹ ਥਾਈ ਪਾਉਣੇ, ਬੋਤਲ ਚ ਪਾਉਣੇ, ਉਹਦੇ ਮੂੰਹ ਥਾਈ ਪਾਉਣੇ, ਤਾਂ ਅੰਦਰ ਜਾਂਦਾ ਨਾ। ਪਹਿਲਾਂ ਮੂੰਹ ਥਾਈ ਅੰਦਰ ਹਿੱਦੇ ਚ ਜਾਣਾ, ਐਵੇਂ ਕਿਵੇਂ ਚਲਾ ਜੂ, ਡਾਇਰੈਕਟ ਹਿੱਦੇ ਚ ਕਿਵੇਂ ਚਲਾ ਜੂ ਜੀ? ਮੈਂ ਘੁਲਾੜੇ ਮਾਰਦਾ ਹੁੰਦਾ ਜੀ, ਮੈਂ ਤੇਰੇ ਬੁੱਲ ਤਾਂ ਹਿਲਦਾ ਨੀ ਸੀ, ਆਉਂ ਜੀ ਮੈਂ ਹਿਰਦੇ ਨਾਲ ਜਪਦਾ। ਇੱਥੋਂ ਮੂੰਹ ਤੋਂ ਸ਼ੁਰੂ ਕਰਨਾ ਹੈ, ਫਿਰ ਇੱਧਰ ਜਾਣਾ। ਮੈਨੂੰ ਕਿਸੇ ਮਹਾਂਪੁਰ ਨੇ ਦੱਸਿਆ ਸੀਗਾ ਕਿ ਬਈ ਰਸਨਾ ਤੋਂ ਸ਼ੁਰੂ ਕਰਕੇ ਫਿਰ ਇੱਕ ਕੰਠ ਜਾਊਗਾ। ਕੰਠ ਦਾ ਮਤਲਬ ਇਹ ਹੈ ਕਿ ਰਸਨਾ ਨਾਲ ਚੱਲੇ ਨਾ ਚੱਲੇ ਕੰਠ ਵਿੱਚ ਚੱਲਣ ਲੱਗ ਪੈਂਦਾ ਸਿਮਰ, ਉਦੋਂ ਗਾਹਾਂ ਹਿਰਦੇ ਚ ਜਾਂਦਾ ਹੈ, ਫਿਰ ਹਿਰਦੇ ਚ ਆਪਣੇ ਆਪ ਚੱਲਦਾ ਹੈ। ਐਫਰਟ ਬਗੈਰ ਕੋਸ਼ਿਸ਼ ਤੋਂ ਆਪੇ ਚੱਲਦਾ ਹੈ। ਪਰ ਯਾਦ ਰੱਖੋ, ਇਹ ਕੋਈ ਮਾਹੌਲ ਜੀ ਗੱਲ ਨਹੀਂ ਹੈ, ਕਿੰਨੀਆਂ ਸਾਲਾਂ ਦੀ ਮਿਹਨਤ ਨਾਲ ਹੀ ਹਿਰਦੇ ਚ ਉਤਰਦਾ ਹੈ, ਕਿੰਨੀਆਂ ਸਾਲਾਂ ਦੀ ਮਿਹਨਤ ਨਾਲ ਉੱਥੇ ਪਹੁੰਚਦਾ ਹੈ। ਬਲਕਿ ਮੈਂ ਕਹਾਂਗਾ ਜੇ ਸਾਡੀ ਇਹ ਹਾਲਤ ਹੈਗੀ ਇਸ ਵਕਤ ਦੁਨੀਆਂ ਚ, ਇੰਨੇ ਖਚਿਤ ਹੋਏ ਹੋਏ ਹਨ, ਇਸ ਖਚਿਤ ਹੋ ਉਹ ਜਿੰਨਾ ਤੁਸੀਂ ਮੰਨੋ ਘੰਟਾ ਅੱਧਾ ਘੰਟਾ ਜਾਂ ਕਿਤੇ ਇਹੋ ਜਿਹੀ ਸੰਗਤ ਕਿਤੇ ਮਿਲਦੀ ਨਹੀਂ ਹੈ। ਤੇ ਘਰ ਬੈਠ ਕੇ ਜੇ ਅੱਧਾ ਘੰਟਾ ਬੈਠਦੇ ਵੀ ਹੈ, ਵਾਹਿਗੁਰੂ ਕਰਨ ਲੱਗਦੇ ਹੈ, ਤਾਂ ਇੱਕ ਦੋ ਮਿੰਟ ਹੀ ਮਨ ਇਕਾਗਰ ਹੁੰਦਾ ਹੈ, ਵਾਹਿਗੁਰੂ ਚ ਲੱਗਦਾ ਹੈ, ਬਾਕੀ ਇਹ ਘੋੜੇ ਖਰੀਦਾ ਰਹਿੰਦਾ ਹੈ। ਤਾਂ ਫੇਰ ਇੱਕ ਜਨਮ ਚ ਕਿਵੇਂ ਉਤਰੇਗਾ? ਨਹੀਂ ਉਤਰ ਸਕਦਾ, ਇਹਨੂੰ ਕਈ ਜਨਮ ਚਾਹੀਦੇ। ਪਰ ਜੇ ਸਤਸੰਗ ਵਿੱਚ ਆਉਂਦਾ ਰਹੇ ਤਾਂ ਇਹ ਪ੍ਰੋਸੈਸ ਬਹੁਤ ਛੇਤੀ ਕਾਮਯਾਬੀ ਹੁੰਦੀ ਹੈ, ਇਹ ਉਤਰ ਜਾਂਦਾ ਹੈ ਹਿਰਦੇ ਵਿੱਚ। ਇੱਥੇ ਹੀ ਇੱਥੋਂ ਤਾਈਂ ਪਹੁੰਚਣਾ ਬੜੀ ਮੁਸ਼ਕਿਲ ਗੱਲ ਹੈ। ਆਪਾਂ ਇੱਥੋਂ ਦੀ ਗੱਲ, ਗਾਹਾਂ ਦੀ ਗੱਲ ਜਿਹੜੀ ਹੈ ਉਹ ਹੋਰ ਹੈ। ਇੱਥੇ ਕਈ ਕਹਿੰਦੇ ਜੀ ਮੇਰਾ ਸਿਮਰਨ ਚੱਲਦਾ, ਉਹ ਬੜਾ ਮਾਣ ਕਰਦੇ ਆ ਮੇਰਾ ਸਿਮਰਨ ਆਟੋਮੈਟਿਕ ਸਪੋਂਟੇਨੀਅਸ ਸਿਮਰਨ ਹੋ ਰਿਹਾ, ਉਹ ਐਵੇਂ ਨਹੀਂ ਹੋ ਰਿਹਾ। ਉਹਦੀ ਪਿਛਲੇ ਜਨਮ ਦੀ ਕਮਾਈ ਹੈ, ਹੁਣ ਦੀ ਕਮਾਈ ਹੈ, ਸੰਗਤ ਦੀ ਵਿੱਚ ਬੈਠ ਕੇ ਕਮਾਈ ਕੀਤੀ ਹੈ। ਜਦੋਂ ਉਹ ਸਪੋਂਟੇਨੀਅਸ ਲੱਗ ਗਿਆ, ਉਹਨੂੰ ਕੀ ਕਰਨਾ ਪੈਂਦਾ? ਜਾਂ ਸਵਿਚ ਆਨ ਆਫ ਹੋ ਜਾਂਦਾ, ਮਨ ਨੂੰ ਇਕਾਗਰ ਮਾੜਾ ਜਿਹਾ ਇਕਾਗਰ ਕੀਤਾ ਤੇ ਉਹ ਸਪੋਂਟੇਨੀਅਸ ਚੱਲ ਪਿਆ, ਆਪਣੇ ਆਪ ਸਿਮਰਨ ਹੋ ਰਿਹਾ। ਜਦੋਂ ਮਨ ਆਫ ਹੋ ਗਿਆ, ਬਾਹਰ ਮੁਖੀ ਹੋ ਗਿਆ ਤੇ ਉਹ ਆਫ ਹੋ ਗਿਆ, ਕਨੈਕਸ਼ਨ ਟੁੱਟ ਗਿਆ। ਜੋ ਮਨ ਹੀ ਹੈ ਨਾ, ਸਿੱਧੂ ਗਾਹਾਂ ਹੋਰ ਗੱਲ ਹੈ, ਉਹ ਮੈਂ ਹੁਣ ਦੱਸੂਗਾ ਥੋੜੀ ਦੇਰ ਬਾਅਦ। ਪਰ ਇਹ ਸਵਾਲ ਰਹਿ ਜਾਂਦਾ ਹੈ, ਹੋਰ ਕਈ ਪਹਿਲੂ ਸਿਮਰਨ ਦੇ ਕਈ ਪਹਿਲੂ ਹੈ। ਇੱਕ ਵਕਤ ਗੁਰੂ ਸਾਹਿਬ ਨੇ, ਅਸੀਂ ਗੁਰੂ ਸਾਹਿਬ ਦੀ ਬਾਣੀ ਤੋਂ ਬਾਹਰ ਨਹੀਂ ਜਾਣਾ। ਗੁਰੂ ਸਾਹਿਬ ਦੀ ਬਾਣੀ ਕਹਿੰਦੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲੇ ਭਗਤ ਹੋਏ, ਕਹਿੰਦੇ ਪਲ ਪਲ ਨਿਮਕ ਸਦਾ ਹਰ ਜਪ, ਉਠਤ ਬੈਠਤ ਸੋਵਤ ਜਾਗਤ ਸਦਾ ਸਦਾ ਹਰ ਧਿਆਈ, ਧਿਆਈ ਅਰਾਧਨਾ ਇੱਕ ਧਿਆਈ ਹੈ ਜਿਹਦੇ ਚਿਤਾਰਨਾ ਹੈ। ਬੜੀ ਸਟੇਜਿਸ ਸੀਗੀਆਂ, ਐਵੇਂ ਨੀ ਬਾਣੀ ਚ ਲਫ਼ਜ਼ ਲਿਖੇ ਹੋਏ, ਇੱਕ ਲਫ਼ਜ਼ ਦੇ ਮੀਨਿੰਗ ਹੈ ਔਰ ਇਤਨੇ ਡੀਪ ਮਨੀ ਹੈ ਕਿ ਅਸੀਂ ਪਾਠੀ ਜਾਂ ਗਿਆਨੀ ਜਿਹੜੇ ਬਣੇ ਫਿਰਦੇ ਹਾਂ, ਸਾਡੇ ਪੱਲੇ ਹੀ ਨੀ ਪੈਂਦਾ ਕੀ ਹੈ, ਪਤਾ ਹੀ ਨਹੀਂ ਹੈ, ਕਿਉਂਕਿ ਆਪ ਨੀ ਉੱਥੇ ਨੰਗੇ ਨੀ ਹੈ, ਜਾਂ ਨੰਗੋ ਉਸੇ ਨੂੰ ਪਤਾ ਹੈ। ਹਾਂਜੀ, ਫੈਸਲਾ ਹੁਣ ਇੱਥੇ ਇੱਕ ਹੋਰ ਆਉਂਦਾ ਹੈ, ਚੌਥੀ ਗੱਲ ਇਹ ਕਿ ਧਿਆਨ ਦੀ। ਤਿੰਨ ਗੱਲਾਂ ਦਾ ਫੈਸਲਾ ਗੁਰੂ ਸਾਹਿਬ ਨੇ ਕਰ ਦਿੱਤਾ। ਮੈਂ ਬਹੁਤ ਸੰਖੇਪ ਜੀ ਗੱਲ ਦੱਸਦਾ ਹਾਂ ਕਿਉਂਕਿ ਟਾਈਮ ਥੋੜਾ ਹੈ, ਤਾਂ ਔਰ ਇਹ ਸਵਾਲ ਬਹੁਤਿਆਂ ਦਾ ਹੈ। ਹੁਣ ਆ ਗਿਆ ਧਿਆਨ, ਕਿਉਂਕਿ ਜੇ ਮਨ ਧਿਆਨ ਕਿਸੇ ਚ ਨਹੀਂ ਰੱਖੇਗਾ ਤੇ ਜ਼ਬਾਨ ਤਾਂ ਵਾਹਿਗੁਰੂ ਕਰੀਏ, ਧਿਆਨ ਤਾਂ ਹੋਰ ਪਾਸੇ ਜਾਊਗਾ, ਔਰ ਸਾਰੀ ਗੱਲ ਧਿਆਨ ਦੀ ਹੈ। ਜੇ ਧਿਆਨ ਨਹੀਂ ਹੈ ਤਾਂ ਕੁਛ ਨਹੀਂ ਹੈ। ਫਿਰ ਕਬੀਰ ਨੇ ਕਹਿਤਾ ਰਾਮ ਰਾਮ ਸਭੋ ਕਹੇ, ਕਹੇ ਰਾਮ ਨਾ ਹੋਏ। ਉਹ ਭਾਈ ਰਾਮ ਕਹਿਣ ਮੈਂ ਇੱਕ ਭੇਤ ਹੈ, ਭੇਤ ਹੈ ਬਈ, ਤੇ ਉਹ ਭੇਤ ਕਿੱਥੋਂ ਪਤਾ ਲੱਗਦਾ ਹੈ? ਸਾਧੂ ਸੰਗਤ ਤੋਂ, ਜਿਨ੍ਹਾਂ ਨੇ ਇਹ ਰਸਤਾ ਨੰਗਿਆ ਹੋਇਆ ਹੈ, ਦੂਸਰੇ ਕੋਲ ਨਹੀਂ ਪਤਾ ਲੱਗਦਾ। ਚਲੋ ਇੱਥੋਂ ਦੀ ਨੰਗਿਆ ਹੋਇਆ, ਜਿਹਨੇ ਮਾਰਚ ਟਾਈਮ ਕੀਤੇ ਹੋਏ ਹੈ, ਉਹਦੇ ਪਤਾ ਲੱਗਦਾ ਹੈ। ਰਾਮ ਰਾਮ ਸਭ ਤਾਂ ਮੈਂ ਇੱਕ ਵਿਚਾਰ, ਇਹ ਸਿਮਰਨ ਕਰਨਾ, ਆਟੋਮੈਟਿਕ ਹੋਣਾ, ਸਪੋਂਟੀਅਸ ਹੋਣਾ, ਆਪਾਂ ਕਿੰਨੀ ਮਿਹਨਤ ਕਰ ਲਈਏ ਤੇ ਖਬਰੀ ਕਿੰਨੇ ਜਨਮਾਂ ਬਾਅਦ, ਕਿਉਂਕਿ ਨਿਊਟਰਲਾਈਜ਼ ਕਰਨ ਵਾਸਤੇ ਉਹਦਾ ਉਲਟ 24 ਘੰਟੇ ਸਾਡਾ ਉਲਟ ਸਿਮਰਨ ਚੱਲ ਰਿਹਾ ਹੈ। ਧਿਆਨ ਕਰੋ, ਸਿਮਰਨ ਚੱਲ ਰਿਹਾ ਸਾਡਾ, ਮਾਇਆ ਦਾ ਸਿਮਰਨ ਚੱਲ ਰਿਹਾ ਹੈ। ਜਿਹੜਾ ਅਸੀਂ ਮੰਨਣਾ ਕਰਦੇ ਹਾਂ ਉਹਨੂੰ ਤਾਂ 1 ਮਿੰਟਾਂ ਦੇ ਵਿੱਚ ਉਹ ਲੇਬਲ ਕਰ ਦਿੰਦਾ, ਖਤਮ ਕਰ ਦਿੰਦਾ। ਤੇ ਇਸ ਨੂੰ ਜੇ ਕਾਰਗਰ ਬਣਾਉਣ ਲਈ, ਹੇਠਾਂ ਉਤਰਨ ਲਈ, ਇੱਥੋਂ ਹੇਠਾਂ ਉਤਰਨ ਲਈ ਗੁਰੂ ਸਾਹਿਬ ਨੇ ਤਰੀਕਾ ਦੱਸਿਆ ਹੈ। ਬਹੁਤ ਕਈ ਤੁਕਾਂ, ਬੇਅੰਤ ਤੁਕਾਂ ਹੈ, ਪਰ ਸਭ ਤੋਂ ਜਿਹੜੀ ਰੋਜ਼ ਪੜ੍ਹਦੇ ਹਾਂ ਉਹ ਤੁਕ ਲਈਏ ਕਿ ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਨਾਮ ਭਾਈ, ਕੇਵਲ ਨਾਮ ਕਦੋਂ, ਕਿੱਥੇ ਮਿਲ ਸਾਧ ਸੰਗਤ, ਸਭ ਦੀ ਸੰਗਤ ਵਿੱਚ। ਇੱਥੇ ਕੀ ਹੋਊਗਾ, ਫਾਇਦਾ ਕੀ ਹੈ ਸਾਧ ਸੰਗਤ ਵਿੱਚ ਆ ਕੇ? ਇੱਥੇ ਬੈਠੇ ਹੁੰਦੇ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਹੋ ਤਾਂ ਇੱਕ ਦੂਸਰੇ ਦੀ ਵਾਹਿ ਮਹਾਂਪੁਰਖ, ਇੱਥੇ ਕਈ ਮਹਾਂਪੁਰਖ ਬੈਠੇ ਹੈ, ਉਹਨਾਂ ਦੀ ਵਾਈਬ੍ਰੇਸ਼ਨ ਨਾਲ ਤੁਹਾਡਾ ਮਨ ਇਕਾਗਰ ਹੋ ਜਾਂਦਾ ਹੈ, ਭੱਜਦਾ ਨਹੀਂ ਹੈ। ਸਭ ਤੋਂ ਪਹਿਲੀ ਲੋੜ ਹੈ ਮਨ ਨੂੰ ਇਕਾਗਰ ਕਰਨ ਦੀ, ਦੂਸਰੀ ਲੋੜ ਹੈ ਥੋੜੀ ਬਾਹਰਲੀ ਸ਼ੈ ਦੀ, ਉਤਸ਼ਾਹ ਦੀ। ਜਦੋਂ ਅਸੀਂ ਇੱਥੇ ਇੰਨੀ ਸੰਗਤ ਕਰਕੇ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਨਾ ਇਹ ਤਾਂ ਮਨ ਇਕਾਗਰ ਹੋਇਆ ਤੇ ਨਾ ਇਹ ਉਤਸ਼ਾਹ ਮਿਲਦੀ ਇੱਕ ਦੂਸਰੇ ਕੋਲੋਂ ਬੜੇ ਜੋਸ਼ ਨਾਲ। ਔਰ ਇਹੀ ਇੱਕ ਤਰੀਕਾ ਹੈ ਜਿਹੜਾ ਜਿਸ ਨਾਲ ਬਹੁਤ ਹੀ ਆਸਾਨ ਤਰੀਕਾ ਹੈ। ਤੁਸੀਂ ਸਾਲ ਭਰ ਆਪਣੇ ਆਪ ਵਾਹਿਗੁਰੂ ਵਾਹਿਗੁਰੂ ਕਰੋ ਤੇ ਇੱਥੋਂ ਦਾ 1 ਘੰਟਾ ਵਾਹਿਗੁਰੂ ਵਾਹਿਗੁਰੂ ਕਰਨ ਉਦੋਂ ਉੱਚਾ ਹੈ, ਉਹ ਜ਼ਿਆਦਾ ਕਾਰਗਰ ਹੈ, ਜ਼ਿਆਦਾ ਕਾਰਗਰ ਹੈ। ਇੱਥੇ ਮੱਲੋ ਮੱਲੀ ਧਿਆਨ ਜਾਂਦਾ ਹੈ। ਹੁਣ ਫਿਰ ਇੱਥੇ ਸਵਾਲ ਉਹ ਖੜਾ ਹੁੰਦਾ, ਧਿਆਨ ਕਈਆਂ ਦੇ ਦਿਲਾਂ ਦੇ ਵਿੱਚ ਇਸ ਵੇਲੇ ਇੰਜ ਕਿੰਨੇ ਸ਼ੰਕੇ ਹੋਣੇ। ਆਪਾਂ ਤੈਅ ਕਰ ਚੁੱਕੇ ਹਾਂ 3 ਚੀਜ਼ਾਂ, ਇੱਕ ਵਕਤ, ਇੱਕ ਪੋਜੀਸ਼ਨ, ਇੱਕ ਮੰਤਰ, ਲਫ਼ਜ਼ ਕਿਹੜੇ ਹੋਣੇ ਚਾਹੀਦੇ। ਉਹ ਬਈ ਹੋਰ ਨਾ ਵਾਸਤੇ ਹੋ ਗਿਆ, ਠੀਕ ਹੈ, ਸਭ ਠੀਕ ਹੈ। ਸਾਡੇ ਵਾਸਤੇ ਗੁਰਮੰਤਰ ਕਿਹਾ, ਗੁਰਮੰਤਰ। ਹੁਣ ਇੱਥੇ ਅਸੀਂ ਫੇਰ ਗੁਰਮੰਤਰ ਜਿਹੜਾ ਉੱਠਦਾ ਉਹ ਕਹਿੰਦਾ ਸਤਨਾਮ ਵਾਹਿਗੁਰੂ ਨੂੰ ਗੁਰਮੰਤਰ ਸਮਝੀ ਬੈਠੇ ਹੈ, ਸ੍ਰੀ ਵਾਹਿਗੁਰੂ ਨੂੰ ਗੁਰਮੰਤਰ ਸਮਝੀ ਬੈਠੇ ਹੈ। ਪਰ ਆਪਾਂ ਬਹੁਤਿਆਂ ਨੇ ਸਾਡੇ ਚ ਅੰਮ੍ਰਿਤ ਛਕਿਆ ਹੈਗਾ ਤੇ ਉਦੋਂ ਕਿਹੜਾ ਮੰਤਰ ਦਿੱਤਾ ਸੀ ਬਈ? ਸਿਰਫ ਵਾਹਿਗੁਰੂ। ਇਹ ਤਾਂ ਐਡਜੈਕਟਿਵ ਹੈਗੇ, ਵਿਸ਼ੇਸ਼ਣ ਹੈ, ਵਿਸ਼ੇਸ਼ਣ ਤਾਂ ਜਿਵੇਂ ਮਰਜ਼ੀ ਲਾਓ, ਪਰ ਗੁਰਮੰਤਰ ਵਾਹਿਗੁਰੂ ਹੈ। ਇਹਦੇ ਨਾਲ ਸ੍ਰੀ ਵਾਹਿਗੁਰੂ ਨਹੀਂ ਲਾਉਣਾ, ਸਤਨਾਮ ਵਾਹਿਗੁਰੂ ਨਹੀਂ ਲਾਉਣਾ, ਨਾ ਅੱਗੇ ਕੋਈ ਵਿਸ਼ੇਸ਼ਣ ਲਾਉਣਾ, ਪਿੱਛੇ ਵਿਸ਼ੇਸ਼ਣ ਲਾਉਣਾ, ਨਰੋ ਗੁਰਮੰਤਰ। ਕਹਿੰਦੇ ਜੀ ਮੈਂ 5 ਸ਼ਬਦ ਪੜ੍ਹਦਾ ਹੁੰਦਾ, ਮੈਂ ਜਪਜੀ ਸਾਹਿਬ ਦੀ ਪਹਿਲੀ ਪੜ੍ਹਦਾ, ਮੈਂ ਮੂਲ ਮੰਤਰ ਦਾ ਸਿਮਰਨ ਕਰਦਾ। ਬਾਈ ਸਭ ਠੀਕ ਹੈ, ਸਾਰੀ ਬਾਣੀ ਦਾ ਸਿਮਰਨ ਠੀਕ ਹੈ, ਪਰ ਸਾਨੂੰ ਤਾਂ ਹੁਕਮ ਹੈ ਗੁਰਮੰਤਰ ਦੇ ਚਤਾਰ ਪੈ ਹੋਵੇ। ਤੇ ਜੀ ਮੈਂ ਪਹਿਲੀ ਪੌੜੀ, ਹਾਂ ਠੀਕ ਹੈ ਬਈ, ਬਾਣੀ ਹੈ ਸਾਰਾ, ਇਹਦਾ ਅਭਿਆਸ ਕਰੋ ਜਿੰਨਾ ਹੋ ਸਕੇ, ਪਰ ਯਾਦ ਰੱਖੋ ਇੱਕ ਚੀਜ਼ ਤਾਂ ਤੁਹਾਡੇ ਅੰਦਰ ਵੜ ਜੂਗੀ ਛੇਤੀ, ਜੇ ਬਹੁਤੀਆਂ ਚੀਜ਼ ਗੱਲਾਂ ਹੋਣਗੀਆਂ ਉਹ ਛੇਤੀ ਅੰਦਰ ਤਸਣੀਆਂ ਨੀ, ਵਸਣੀਆਂ ਨੀ, ਰਸਣੀਆਂ ਨੀ। ਕਿੰਨਾ ਸਿੰਪਲ ਦੱਸ ਦਿੱਤਾ, 2 ਅੱਖਰ ਦੱਸੇ ਹੈ, ਕਹੇ ਕਬੀਰ 2 ਅੱਖਰ ਭਾਖ, ਹੋਏਗਾ ਖਤਮ ਤਾਂ ਲਏਗਾ ਰਾਖ। ਉਹ ਸਾਨੂੰ 4 ਅੱਖਰ ਦਿੱਤੇ ਹੈ 10ਵੇਂ ਪਾਤਸ਼ਾਹ ਨੇ, ਨੀ ਪਹਿਲੇ ਪਾਤਸ਼ਾਹ ਤੋਂ ਚੱਲੇ ਆਉਂਦੀ ਹੈ ਵਾਹਿਗੁਰੂ ਸ਼ਬਦ, ਵਾਹਿਗੁਰੂ ਗੁਰਮੰਤਰ। ਵੀ ਸਾਨੂੰ ਤਾਂ ਸਿੱਖਾਂ ਨੂੰ 4 ਅੱਖਰ ਭਾਖਣਾ ਹੈ, ਸਾਨੂੰ ਨੀ ਪਤਾ ਅਸੀਂ 4 ਅੱਖਰ ਭਾਖਣੇ ਹੈ। ਇਸ ਇਹ ਅੱਖਰਾਂ ਦਾ ਖਸਮ ਕੌਣ ਹੈ? ਗੁਰੂ ਨਾਨਕ ਆਪ, ਕਲਗੀਧਰ ਪਾਤਸ਼ਾਹ ਆਪ, ਜੋ ਆਪੇ ਰੱਖ ਲੈਗਾ। ਅਸੀਂ ਇਹਦੇ ਚ ਆਪਣੀ ਮਰਜ਼ੀ ਨਾਲ ਇਹ ਕੋਈ ਵਿਸ਼ੇਸ਼ਣ ਵਧਾਉਣਾ ਨੀ, ਘਟਾਉਣਾ ਨੀ। ਹੋਰ ਇਦੋਂ ਬੜੇ ਜੇ ਹੁੰਦਾ ਤੇ ਬਾਣੀ ਦਾ ਨਾਮ ਵੀ ਕਿਹਾ, ਹਰੀ ਵੀ ਕਿਹਾ, ਬਿਠਲ ਵੀ ਕਿਹਾ, ਬੜਾ ਕੁਛ ਕਿਹਾ ਹੈਗਾ, ਹਾਂ ਠੀਕ ਹੈ, ਸਭ ਠੀਕ ਹੈ, ਪਰ ਅਸੀਂ ਤਾਂ ਗੁਰਮੰਤਰ ਦਾ ਰਟਨ ਕਰਨਾ, ਹੋਰ ਕਿਸੇ ਚੀਜ਼ ਦਾ ਰਟਨ ਨਹੀਂ ਕਰਨਾ। ਹੁਕਮ ਹੈ। ਕਿੰਨਾ ਕਲੀਅਰ ਕਰਕੇ ਦੱਸਦਾ। ਇਹ ਵੀ ਗੱਲ ਹੋਈ। ਹੁਣ ਚੌਥੀ ਜਿਹੜੀ ਗੱਲ ਹੈ ਉਹ ਧਿਆਨ ਦੀ ਹੈ, ਉਹ ਬੜੀ ਇੰਪੋਰਟੈਂਟ ਗੱਲ ਹੈ, ਕਿਉਂਕਿ ਜੇ ਧਿਆਨ ਨਹੀਂ ਹੈ ਤਾਂ ਇਉਂ ਹੈ ਲੋਹਾ ਇੱਥੇ ਰੱਖਿਆ ਹੋਇਆ ਹੈ ਤੇ ਚਮਕ ਪੱਥਰ ਮੈਗਨੈਟ ਉਹਦੇ ਉਦਾਰਿਆਂ ਫੇਰੀ ਜਾਂਦੇ ਆ, ਉਹ ਮੈਟਰ ਦਾ ਉਹ ਤੇ ਅਸਰ ਨਹੀਂ ਹੋਣਾ। ਪਾਰਸ ਉੱਤੇ ਫੇਰਨਾ ਤਾਂ ਉਹਨੇ ਲੋਹੇ ਨੇ ਸੋਨਾ ਨਹੀਂ ਬਣਨਾ, ਉਹਨਾਂ ਰਗੜਨਾ ਪਏਗਾ। ਰਗੜੇ ਬਗੈਰ ਲੋਹਾ ਸੋਨਾ ਨਹੀਂ ਬਣ ਸਕਦਾ, ਰਗੜਨਾ ਹੈ, ਪਰਸਨਾ ਹੈ। ਸੋ ਜੇ ਧਿਆਨ ਨਾਲ ਕੋਈ ਧਿਆਨ ਲਾਉਂਦੇ ਤਾਂ ਉਹ ਪਰਸਦਾ ਹੈ, ਨਹੀਂ ਤਾਂ ਨਹੀਂ ਪਰਸਦਾ ਮਨ। ਮਨ ਜੇ ਧਿਆਨ ਨਹੀਂ ਹੈ ਧਿਆਨ ਤਾਂ ਹੋਰ ਪਾਸੇ ਹੋਏਗਾ, ਧਿਆਨ ਕਰੋ। ਜੇ ਮੰਤਰ ਵੱਲ ਨਹੀਂ ਹੋਵੇ ਤਾਂ ਹੋਰ ਪਾਸੇ ਹੋਏਗਾ। ਤੁਸੀਂ ਤਾਂ ਗੱਲਾਂ ਤਾਂ ਹੋਰ ਕਿਸੇ ਨਾਲ ਕਰੀ ਜਾਂਦੇ ਹੋ, ਪਰਸਦੇ ਤਾਂ ਹੋਰ ਚੀਜ਼ ਹੈ ਤੇ ਗੁਰਮੰਤਰ ਦਾ ਤੁਹਾਡੇ ਤੇ ਇਹ ਕਲਾ ਕਿਵੇਂ ਵਰਤੇ? ਕਲਾ ਤਾਂ ਵਰਤੇਗੀ ਲੋਹੇ ਤੇ ਜਦੋਂ ਉਹਨੂੰ ਰਗੜੇਗਾ। ਧਿਆਨ ਧਿਆਨ ਜੀ ਜੀਵਾ ਬਾਲ ਕੇ ਇੰਨਾ ਉਹਦੀ ਬੱਤੀ ਵੱਲ ਧਿਆਨ ਤੱਕ ਕੇ ਤੁਸੀਂ ਰਾਮ ਰਾਮ ਕਹੋ ਜਾਂ ਵਾਹਿਗੁਰੂ ਵਾਹਿਗੁਰੂ ਕਹੋ, ਭੈਣ ਜੀ ਤਸਵੀਰ ਸਾਹਮਣੇ ਰੱਖ ਕੇ ਗੁਰੂ ਨਾਨਕ ਦੀ ਉਹਦੇ ਵੱਲ ਧਿਆਨ ਜੋੜ ਕੇ ਕਰੋ। ਤੂੰ ਕਹਿੰਦੇ ਜੀ ਬੁੱਤ ਬਣਾ ਕੇ ਰੱਖੋ ਗੁਰੂ ਨਾਨਕ ਦਾ, ਉਹਦੇ ਵੱਲ ਧਿਆਨ ਕਰੋ। ਇਹ ਜਿਹਾ ਬੜੇ ਭੁਲੇਖੇ ਪਾਏ ਹੋਏ ਆ ਲੋਕਾਂ ਨੇ, ਖਾਸ ਕਰ ਸਾਰਾ ਸੰਤਾਂ ਨੇ, ਚੇਲੇ ਬਣਾਉਣ ਵਾਸਤੇ ਬੜੇ ਭੁਲੇਖੇ ਪਾਏ ਆ। ਤੇ ਗੁਰੂ ਸਾਹਿਬ ਨੇ ਸਿੱਧਾ ਕਹਿੰਦਾ ਕਿ ਗੁਰਮੰਤਰ ਵੱਲ ਹੀ ਧਿਆਨ ਰੱਖਣਾ ਹੈ। ਉਹ ਵਾਵਾ ਹਾਹਾ ਗੱਗਾ ਰਾਰਾ ਬਸ ਨੀ ਸਾਨੂੰ, ਹੋਰ ਕਹਿੰਦੇ ਵੱਲ ਧਿਆਨ ਕਰਨਾ। ਇਸ ਪੇਜ ਦਾ ਮੈਨੂੰ ਤਾਂ ਪਤਾ ਲੱਗਿਆ, ਅਸੀਂ ਰੰਗੂਨ ਸ਼ਹਿਰ ਦੇ ਵਿੱਚ ਉੱਥੇ ਦੁਕਾਨ ਤੇ ਗਏ, ਰਾਤ ਨੂੰ ਤੁਰੇ ਜਾਂਦੇ ਹਾਂ ਤਾਂ ਦੇਖਦੇ ਹਾਂ ਇੱਕ ਦੁਕਾਨ ਦੇ ਉੱਤੇ ਉਸ ਦਾ ਨਾਂ ਲਿਖਿਆ ਹੋਇਆ, ਹੀਰੋ, ਫਰਜ਼ ਕਰ ਲਓ ਹੀਰੋ HERO। ਉਹ ਬੱਤੀ ਜਗੇ ਤਾਂ ਉਹ ਹੀਰੋ ਅਜੇ ਫਿਰ ਬੁੱਝਗੇ, ਫਿਰ ਘੜੀ ਕੁ ਮਗਰੋਂ ਹੀਰੋ 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 ਉਹ ਫਿਰ ਬੁੱਝਿਆ ਕਰੇ। ਅੱਛਾ ਜੀ, ਅਸੀਂ ਤਾਂ ਤੁਰੇ ਜਾਂਦੇ ਨਾ ਦੇਖਦੇ ਜਾਈਏ ਵੀ ਤਾਂ ਹੀਰੋ 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 ਆਉਂਦੇ। ਉਹ ਨੰਗ ਹੈ ਤਾਂ ਉਹ ਤਾਂ ਦਿਸਣੋਂ ਰਹਿ ਗਿਆ, ਪਿੱਠ ਹੋ ਗਈ, ਪਰ ਹਿਰਦੇ ਵਿੱਚ ਕਿੰਨਾ ਚਿਰ ਅੱਖਾਂ ਦੇ ਸਾਹਮਣੇ ਕਿੰਨਾ ਚਿਰ ਉਹਦਾ ਧਿਆਨ ਹੀਰੋ ਹੀਰੋ ਆਉਂਦਾ, ਤੁਸੀਂ ਕਰਕੇ ਦੇਖ ਲਓ ਕਿੰਨਾ ਚਿਰ ਹੀਰੋ ਹੀਰੋ ਆਉਂਦਾ ਰਿਹਾ, ਕਿਉਂਕਿ ਅਕਸ ਲੈ ਲਿਆ, ਉਹਦਾ ਅਕਸ ਲੈ ਲਿਆ ਅੰਦਰ। ਸੋ ਉੱਥੇ ਜੇ ਹੀਰੋ ਹੈ ਤੇ ਇੱਕ ਵਾਹਿਗੁਰੂ ਦਾ ਨਹੀਂ ਅਸੀਂ ਇਹ ਧਿਆਨ ਧਰ ਸਕਦੇ? ਸੌਖਾ ਤਰੀਕਾ ਮਨ ਚਿੱਤ ਰਸਨਾ ਧਿਆਨ ਇਕਾਗਰ ਕਰਨਾ, ਇੱਕ ਸੂਈ ਚ ਲਿਆਉਣਾ ਹੈ ਤੇ ਉਹਦਾ ਨਾਂ ਸਿਮਰਨ ਹੈ। ਕਿ ਵਾਹਿਗੁਰੂ ਅੱਖਰ ਜੇ ਤੁਹਾਨੂੰ ਸਭ ਤੋਂ ਸ਼ੁਰੂ ਹੋਣ ਧਿਆਨ, ਬਈ ਮੈਂ ਗਲਤ ਹੋ ਸਕਦਾ, ਗਿਆਨੀ ਧਿਆਨੀ ਮੈਨੂੰ ਗਲਤ ਕਰ ਦੇਣਗੇ, ਪਰ ਨਹੀਂ, ਇਹ ਪ੍ਰੈਕਟੀਕੇਬਲ ਗੱਲ ਹੈ ਜਿਹੜੀ ਮੈਂ ਆਪ ਕੀਤੀ ਔਰ ਕਈਆਂ ਨੇ ਕਾਮਯਾਬ ਹੋਈ ਹੈ। ਕੀ ਸਾਨੂੰ ਤਾਂ ਤਸਵੀਰ ਕਹਿੰਦੇ ਆ? ਨਹੀਂ ਬਈ, ਵਾਹਿਗੁਰੂ ਵਾਹ 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 ਹਾ ਹਾ ਗੱਗਾ, ਤੁਸੀਂ ਮੂਹਰੇ ਰੱਖ ਕੇ ਉਹਦੇ ਵੱਲ ਅੱਖਾਂ ਖੋਲ ਕੇ ਉਹਨੂੰ ਪੜ੍ਹੀ ਜਾਓ, ਵਾਹਿਗੁਰੂ ਵਾਹਿਗੁਰੂ ਪੜ੍ਹੀ ਜਾਓ। ਪੜ੍ਹਦਿਆਂ ਤੁਹਾਡਾ ਕੋਈ ਆਊਗਾ ਸਿੱਖ, ਅੱਖਾਂ ਨਹੀਂ ਚਲਾਉਂਗੇ ਤਾਂ ਉਹ ਤੁਹਾਨੂੰ ਉਸੇ ਤਰ੍ਹਾਂ ਦਿਸੇਗਾ, ਵਾਹ ਵਾਹ ਹਾ ਗੱਗਾ ਰਾਹ। ਇਹ ਬਿਗਨਰਸ ਵਾਸਤੇ ਹੈ, ਸ਼ੁਰੂ ਵਿੱਚ ਹੈ, ਤੇ ਉਹ ਹੀ ਕਹੇ ਤੁਸੀਂ ਉਹਨੂੰ ਪੜ੍ਹੀ ਜਾਓ, ਤੁਹਾਡਾ ਧਿਆਨ ਲੱਗਾ ਰਹੇਗਾ। ਮੈਂ ਇੱਕ ਡਾਕਟਰ ਦੇ ਘਰ ਗਿਆ, ਪਰ ਮੇਰੀ ਗੱਲ ਆ 40-50 ਸਾਲ ਦੀ ਗੱਲ ਹੈ, ਉਸਨੇ ਉਹਦੇ ਘਰ ਵੜਿਆ ਪਹਿਲਾਂ ਦਿਹਾੜੀ ਦੇ ਉੱਤੇ ਉੱਪਰ ਲਿਖਿਆ ਹੋਇਆ ਵਾਹਿਗੁਰੂ, ਅੰਦਰ ਵੜ ਗਿਆ, ਵੜੇ ਤੇ ਜਿੱਥੇ ਸਿਟਿੰਗ ਰੂਮ ਸੀ ਉਹਦੇ ਚ ਵੀ ਵਾਹਿਗੁਰੂ ਲਿਖਿਆ, ਜਿੱਥੇ ਡਾਇਨਿੰਗ ਰੂਮ ਸੀ ਉਹਦੇ ਚ ਵੀ ਉੱਤੇ ਲਿਖਿਆ ਵਾਹਿਗੁਰੂ ਸਾਹਮਣੇ, ਉਹਨੇ ਉੱਥੇ ਲਿਖਿਆ ਸੀ ਜਿੱਥੇ ਉਹ ਆਪ ਬਹਿੰਦਾ ਸੀ, ਬਾਥਰੂਮ ਗਿਆ ਉੱਥੇ ਵੀ ਲਿਖਿਆ ਹੋਇਆ, ਜਿੱਥੇ ਸਲੀਪਿੰਗ ਸੀ ਜਿੱਥੇ ਪੈਂਦਾ ਹੁੰਦੇ ਸੀ ਉਹਦੇ ਸਾਹਮਣੇ ਲਿਖਿਆ, ਹਸਪਤਾਲ ਮੈਂ ਗਿਆ ਤਾਂ ਉਹ ਹਸਪਤਾਲ ਚ ਜਗ੍ਹਾ ਜਗ੍ਹਾ ਹਰ ਇੱਕ ਕਮਰੇ ਚ ਵਾਹਿਗੁਰੂ 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 ਹਰ ਇੱਕ ਕਮਰੇ, ਇੱਥੋਂ ਤਾਈਂ ਕਿ ਉਹਦੇ ਇੰਕ ਸਟੈਂਡ ਕਿਉਂਕਿ ਉਹਦੇ ਤੇ ਵੀ ਚਮੇੜਿਆ ਹੋਇਆ ਵਾਹਿਗੁਰੂ ਲਿਖਿਆ। ਮੈਂ ਕਿਹਾ ਡਾਕਟਰ ਸਾਹਿਬ ਤੁਸੀਂ ਇੱਥੇ ਛਾ ਲਿਆ, ਮੈਂ ਤੂੰ ਲਫ਼ਜ਼ ਨੂੰ ਸਸਤਾ ਕਰ ਛੱਡਿਆ ਹੈ, ਇੰਨੀ ਜਗ੍ਹਾ ਇੰਨਾ ਲਿਖਿਆ ਹੋਇਆ, ਕਿਉਂ ਜੀ ਇਹ ਮੈਨੂੰ ਬਹੁਤ ਮਦਦ ਕਰਦਾ। ਇਹ ਮਨ ਭੁੱਲ ਜਾਂਦਾ ਹੈ ਇਹ ਯਾਦ ਲਾਉਣ ਵਾਸਤੇ, ਜਦੋਂ ਮੇਰਾ ਧਿਆਨ ਚਲਾ ਜਾਂਦਾ ਹੈ ਬਸ ਫਿਰ ਮੇਰਾ ਸਿਮਰਨ ਸ਼ੁਰੂ ਹੋ ਜਾਂਦਾ ਹੈ। ਬਾਹਰ ਦੀ ਲੋੜ ਹੈ, ਤਸਵੀਰ ਆਪਣੀ ਬਣਾਈ ਹੋਈ ਹੈ, ਜਿਹੜਾ ਤਸਵੀਰ ਦੇ ਮਗਰ ਲੱਗੇਗਾ, ਤਸਵੀਰ ਤਾਂ ਕੋਈ ਹਸਤੀ ਹੈ ਨਹੀਂ, ਜੇ ਮੁਸੱਵਰ ਨੇ ਕਿਸੇ ਨੇ ਬਣਾਈ ਹੋਈ ਹੈ, ਗੁਰੂ ਸਾਹਿਬ ਦੀ ਤਸਵੀਰ ਹੀ ਹੈ, ਗੁਰਮੂਰਤ ਗੁਰ ਸ਼ਬਦ ਹੈ। ਅਸੀਂ ਇਹ ਦੇਹ ਧਾਰਨੀ ਨਹੀਂ, ਗੁਰੂ ਸਾਹਿਬ ਨੇ ਸਾਨੂੰ ਸ਼ਬਦ ਸਿਖਾਇਆ ਹੈ, ਗੁਰਮੂਰਤ ਗੁਰ ਸ਼ਬਦ ਹੈ, ਸਰੀਰ ਨਹੀਂ ਹੈ। ਤੇ ਜੇਕਰ ਪਹਿਲਾਂ ਹੀ ਅਸੀਂ ਉਸ ਨੂੰ ਕਿਸੇ ਸਰੀਰ ਨੂੰ ਹੀ ਸਰੀਰ ਮੰਨ ਲਈਏ ਤਾਂ ਅਸੀਂ ਕੁਰਾਹੇ ਚਲੇ ਜਾਵਾਂਗੇ। ਇਹ ਸ਼ਬਦ ਉਲਟ ਜਾ ਰਹੇ ਹੈ। ਜਦੋਂ ਅਸੀਂ ਕਹਿੰਦੇ ਤਸਵੀਰ ਰੱਖੋ, ਬੱਤੀ ਰੱਖਦੇ ਹਾਂ ਤਾਂ ਬੱਤੀ ਅੰਦਰ ਉਹ ਤੁਸੀਂ ਵਧੀਆ ਧਿਆਨ ਕਰਨ ਲੱਗ ਪਓ, ਕੀ ਹੋਊਗਾ? ਇਹ ਜੋਗੀਆਂ ਦੇ ਕੰਮ ਹੈ। ਜੇ ਉਹ ਬੱਤੀ ਕੀ ਹੋਊਗਾ ਤੁਹਾਡੇ ਅੰਦਰ, ਅੱਖਾਂ ਮੀਚ ਲਾਓ, ਸਮਾਧੀ ਵਿੱਚ ਤੁਹਾਨੂੰ ਬੱਤੀ ਨਜ਼ਰ ਆਏਗੀ, ਕਿਉਂਕਿ ਜੈਸਾ ਛੇਗੀਏ ਤੈਸਾ ਹੋਏ, ਸਿੱਧੀ ਗੱਲ ਹੈ। ਜਿਹੋ ਜਿਹਾ ਤੁਹਾਨੂੰ ਚਾਹੋਗੇ ਉਹ ਜਿਹੇ ਤੁਸੀਂ ਬਣ ਜਾਓਗੇ। ਇਹ ਕਹਾ ਮੱਝ ਮੱਝ ਕਰਦਾ, ਮੈਂ ਆਪ ਹੀ ਮੱਝ ਬਣ ਗਿਆ। ਸੋ ਅਸੀਂ ਨਹੀਂ ਪੈਣਾ ਕਿਸੇ ਅਸਥੂਲ ਚੀਜ਼ ਦਾ ਧਿਆਨ ਨਹੀਂ ਧਰਨਾ, ਨਾ ਬੱਤੀ ਦਾ ਧਿਆਨ ਧਰਨਾ ਹੈ, ਨਾ ਕਿਸੇ ਜੀ ਮੈਂ ਆਵਾਜ਼ ਸੁਣਨਾ ਹੈ, ਨਾ ਕਿਸੇ ਆਵਾਜ਼ ਸੁਣਨਾ। ਇਹ ਬਾਹਰਲੀ ਆਵਾਜ਼ ਨਹੀਂ ਹੈ, ਅਨਹਦ ਧੁਨੀ ਦਾ ਅੰਦਰ ਵੱਜਣੀ ਹੈ, ਉਹ ਸੁਣਨੀ ਹੈ। ਹਾਂਜੀ, ਫਿਰ ਵੇਦ ਤੁਸੀਂ ਵਾਹਿਗੁਰੂ ਵਾਹਿਗੁਰੂ ਕਰੋ ਕਰੋ, ਸਹੀ ਕਰਦੇ ਨਹੀਂ ਹੈ, ਐਵੇਂ ਗੱਲਾਂ ਕਰਦੇ ਪੁੱਛ ਛੱਡਦੇ। ਪੁੱਛਣਾ ਇੱਕ ਸ਼ੁਗਲ ਬਣਿਆ ਹੋਇਆ, ਦੱਸਣਾ ਵੀ ਸ਼ੁਗਲ ਬਣਿਆ ਹੋਇਆ, ਕਰਨਾ ਕਰਾਉਣਾ ਕਿਸੇ ਨੇ ਨਹੀਂ। ਕੋਈ ਸਿਮਰਨ ਵਿੱਚ ਬਹੁਤ ਥੋੜੇ ਹੈਗੇ ਜਿਹੜੇ ਸਿਮਰ ਜੀ, ਇੱਥੋਂ ਤਾਈ ਦੇਖੋ ਜਿੰਨਾ ਚਿਰ ਆਪਣੇ ਆਪ ਆਟੋਮੈਟਿਕ ਸਹਿਜ ਸੁਭਾਅ ਸਿਮਰਨ ਨਹੀਂ ਚੱਲ ਪੈਂਦਾ, ਉਹਨਾਂ ਚ ਸਾਡੀ ਉਦਮ ਕਰੋ ਜਤਨ, ਜੇ ਹੋਏ ਮਿਹਰਬਾਨੀ। ਪਹਿਲਾਂ ਯਤਨ ਕਰਨਾ ਹੈ ਇਹਨੂੰ ਜੀਵ ਦੇ ਉੱਤੇ ਰਸਨਾ ਤੇ ਰੱਖ ਕੇ ਅਸੀਂ ਅੰਦਰ ਵੜਨਾ ਹੈ। ਕੋਈ ਕਹਿੰਦੇ ਜੀ ਇੱਥੇ ਧਿਆਨ ਕਰੋ, ਕਿਉਂਕਿ ਇੱਥੇ ਮੈਂ ਇੱਕ ਛਿੰਨੀਵਾਲ ਸੁਰਜੀਤ ਸਿੰਘ ਹੈਗਾ, ਹੁਣ ਅਰਬ ਦੇਸ਼ ਚ ਗਿਆ ਸ਼ਾਇਦ, ਅੱਜ ਕੱਲ ਆ ਜਾਵੇ। ਉਹ ਮੇਰੇ ਪਾਸ ਆਇਆ, ਬੱਚੋ ਬਈ ਬੱਚੋ, ਮੈਂ ਤੁਹਾਨੂੰ ਦੱਸਦਾ ਇਹਨਾਂ ਤੋਂ ਬੱਚੋ, ਇਹਨਾਂ ਜੋਗੀਆਂ ਤੋਂ। ਉਹਦੀ ਸਿਹਤ ਖਰਾਬ ਹੋਈ, ਕਹਿੰਦੇ ਜੀ ਮੈਂ ਸੁਣਾ ਕੇ ਆਇਆ, ਖੰਨੀ ਗੁਰਨਾਮ ਸਿੰਘ ਨੇ ਕਿਹਨੇ ਉਹਨੂੰ ਮੈਨੂੰ ਭੇਜਿਆ, ਤੇ ਕਹਿੰਦੇ ਜੀ ਉਹਨਾਂ ਕੋਲ ਇਲਾਜ ਕਰਾਓ ਤੁਸੀਂ। ਮੇਰੇ ਕੋਲ ਆਇਆ, ਕਹਿੰਦੇ ਜੀ ਮੇਰੀ ਸਿਹਤ ਬਹੁਤ ਖਰਾਬ ਹੋਈ ਹੈ, ਨਾ ਰੋਟੀ ਹਜ਼ਮ ਹੁੰਦੀ ਹੈ, ਨਾ ਮੈਨੂੰ ਨੀਂਦ ਆਉਂਦੀ ਹੈ, ਕੁਛ ਨੀ ਆਉਂਦੀ। ਮੈਂ ਕਿਹਾ ਤੂੰ ਕਰਦਾ ਕੀ? ਮੈਂ ਕਹਿੰਦੇ ਮੈਂ ਤਾਂ ਕਰਦਾ ਤਾਂ ਜ਼ਿੰਮੇਦਾਰੀ ਹਾਂ, ਪਰ ਮੇਰੀ ਤਾਕਤ ਹੀ ਨਹੀਂ ਰਹੀ, ਮੈਂ ਜ਼ਿੰਮੇਦਾਰੀ ਕੀ ਕਰਾਂ? ਬੱਚੇ ਭੁੱਖੇ ਮਰਦੇ ਆ, ਮੈਂ ਕਰਦਾਈ ਹੋ ਗਿਆ। ਹੋਇਆ ਕੀ ਸੀ? ਕਹਿੰਦੇ ਜੀ ਇੱਕ ਜੋਗੀ ਆ ਗਿਆ, ਉਹਨੇ ਮੈਨੂੰ ਕਿਹਾ ਕਿ ਇੱਥੇ ਧਿਆਨ ਰੱਖ ਕੇ ਤੂੰ ਮਨ ਇਕਾਗਰ ਕਰਿਆ। ਕਹਿੰਦੇ ਮੈਂ ਉਸੇ ਤਰ੍ਹਾਂ ਉਹਦੇ ਜੋਗੀ ਦੇ ਮਗਰ ਲੱਗ ਕੇ ਇਹ ਕੰਮ ਕਰ ਬੈਠਾ, ਤੇ ਮੇਰੇ ਨਰਵਸ ਜਿੰਨੇ ਸੀਗੇ, ਨਰਵਸ ਤਾਂ ਇੱਕ ਸਹਿਜ ਸੁਭਾਅ ਚੱਲ ਰਹੇ ਹੈ, ਉਹਨੂੰ ਨਰਵਸ ਦੀ ਫਲੋ ਜਿਹੜੀ ਹੈ, ਸਹਿਜ ਸੁਭਾਅ ਫਲੋ ਹੈ, ਆਟੋਮੈਟਿਕ ਸਪੋਨਟੇਨੀਅਸ ਫਲੋ, ਉਹਨੂੰ ਉਲਟਾ ਕੇ ਇੱਥੇ ਲਿਆਉਣਾ, ਨੱਕ ਦੀ ਕੌਮੀ ਤੇ ਜਾਵੇ। ਇਹ ਮੈਂ ਕਿੱਥੇ ਦੇਖੀ, ਮੈਨੂੰ ਪਤਾ ਹੈ ਇਹ ਜੋਗੀਆਂ ਦੀ ਖੇਲ ਹੈ, ਮੁਬਾਰਕ ਹੈ ਉਹਨਾਂ ਨੂੰ, ਸਾਨੂੰ ਨੀ ਲੋੜ। ਤੇ ਉਹ ਕਹਿੰਦੇ ਜੀ ਮੇਰੇ ਤਾਂ ਨਰਵ ਸ਼ਟਰ ਹੋ ਗਿਆ, ਤੇ ਉਹ ਨਰਵ ਸ਼ਟਰ ਹੋ ਗਏ, ਨਾ ਨੀਂਦ ਆਉਂਦੀ ਹੈ, ਨਾ ਭੁੱਖ ਹੈ, ਤੇ ਸਿਹਤ ਖਰਾਬ ਹੋ ਗਈ ਹੈ, ਨਾ ਹੁਣ ਕੰਮ ਕਰਨਾ। ਉਹਨੂੰ ਸਿੱਧਾ ਸਾਧਾ ਮੈਂ ਕਹਿੰਦਾ ਮੈਂ ਅੱਗੇ ਬਾਣੀ ਵੀ ਪੜ੍ਹਦਾ ਸੀਗਾ, ਮੇਰੀ ਬਾਣੀ ਵੀ ਨੀ ਪੜ੍ਹਨੀ, ਜੋ ਕਿ ਮੈਂ ਤਾਂ ਰਿਹਾ ਹੁਣ, ਮੈਂ ਚੰਗਾ ਤੋਂ ਗੁਰੂ ਧਾਰ ਰਿਹਾ। ਫਿਰ ਮੈਨੂੰ ਕਿਹਾ ਸਭ ਕੁਛ ਭੁਲਾ ਦੇ, ਭੁਲਾ ਕੇ ਆਪਣੀ ਸਿਹਤ ਬਣਾ ਪਹਿਲਾਂ। ਹੁਣ ਦਵਾਈਆਂ ਦਿੱਤੀਆਂ, ਸਿਹਤ ਉਹ ਠੀਕ ਠਾਕ ਹੋ ਗਿਆ ਦੋ ਚਾਰ ਮਹੀਨੇ ਮਗਰੋਂ। ਫਿਰ ਮੈਨੂੰ ਆ ਜਿਹੜੀ ਮੈਂ ਤੁਹਾਨੂੰ ਦੱਸਿਆ ਇਹ ਗੱਲ ਦੱਸੀ, ਕੋਈ ਗੁਰੂ ਮਤ ਅਨੁਸਾਰ ਤਾਂ ਅਸੀਂ ਗਗਨ ਮੰਤਰ ਦਰਸ਼ਨ ਨਹੀਂ ਕਰਨਾ ਹੈ, ਤੇ ਉਹ ਰਸਨਾ ਨਾਲ ਵੀ ਚਿੱਤ ਨਾਲ ਵੀ ਵਿਅਕਤੀ ਨਾਲ ਵੀ ਹਰ ਤਰ੍ਹਾਂ ਨਾਲ ਉਸੇ ਤੇ ਧਿਆਨ ਰੱਖਣਾ। ਕਹਿੰਦੇ ਜੀ ਇੱਥੇ ਦਸਵਾਂ ਦੁਆਰ ਹੈ, ਬਾਕੀ ਕਰੀਏ ਇਹਨਾਂ ਨੂੰ? ਭਾਈ ਦਸਵੇਂ ਦੁਆਰ ਦੀਆਂ ਪਹਿਲਾਂ ਗੱਲਾਂ ਦੱਸ ਦਿੰਦੇ ਆ ਤੇ ਇੱਥੇ ਤਾਂ ਦਸਵੇਂ ਦੁਆਰ ਦੀਆਂ ਕੋਈ ਗੱਲਾਂ ਲੋਕਾਂ ਨੂੰ ਦੱਸੀ ਫਿਰਦੇ ਆ, ਉਹ ਪੰਬਲ ਟੂਸਿਆਂ ਚ ਪਾ ਕੇ ਉਹਨਾਂ ਦੀ ਸਿਹਤ ਖਰਾਬ ਕਰ ਦਿੰਦੇ ਆ। ਹਾਂ ਤੇ ਦਸਵਾਂ ਵਿੱਚ ਤੁਸੀਂ ਪਹਿਲਾਂ ਜੋ ਗੁਰੂ ਸਾਹਿਬ ਨੇ ਰਸਤਾ ਦੱਸਿਆ ਹੈ ਵਾ ਛਾਲ ਥੋੜਾ ਮਾਰ ਲੈਣੀ, ਛਾਲ ਮਾਰੋਗੇ ਡਿੱਗ ਕੇ ਤਾਂ ਮਾਰ ਟੁੱਟਣਗੇ। ਫਿਰ ਇਸੇ ਤਰ੍ਹਾਂ ਕੁੰਡਲਾਨੀ ਵਗੈਰਾ ਦਾ ਇਹਨਾਂ ਦਾ ਹਿਸਾਬ ਹੈ ਬਈ ਗੁਰੂ ਸਾਹਿਬ ਨੇ ਸਾਨੂੰ ਨਾ ਕੁੰਡਲਾਨੀ ਚ ਫਸਾਇਆ ਨਾ ਸਾਨੂੰ ਇਸ ਯੋਗ ਵਿਚ ਫਸਾਇਆ, ਸਾਨੂੰ ਗ੍ਰਿਸ਼ਤੀ ਲੋਕ ਜਾਣਦੇ ਸੀ। ਗੁਰੂ ਸਾਹਿਬ ਨੇ ਗ੍ਰਿਸ਼ਤੀ ਲੋਕਾਂ ਨੂੰ ਸਿੱਖ ਬਣਾਇਆ ਤੇ ਗ੍ਰਿਸ਼ਤੀ ਲੋਕ ਕਿੱਥੇ ਕੁੰਡਲਾਨੀਆਂ ਚ ਫਸੇ ਫਸਣਗੇ, ਕਿੱਥੇ ਯੋਗ ਵਿਚ ਫਸਣਗੇ? ਇਹ ਤਾਂ ਸਿੱਧੀ ਜੀ ਗੱਲ ਹੈ। ਵਾਹਿਗੁਰੂ 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 ਬਾਤ ਹੈ। ਹਾਂਜੀ ਵਾਹਿਗੁਰੂ 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 ਵਾਹਿਗੁਰੂ, ਇਹ ਸਿੱਧੀ ਗੱਲ ਹੈ, ਬਹੁਤ ਸੌਖੀ ਹੈ। ਜਿਹੜਾ ਦ੍ਰਿਸ਼ਟੀ ਵੀ ਕਰ ਸਕਦਾ, ਕਿੰਨਾ ਵੀ ਉਹ ਬਿਜੀ ਹੋਵੇ ਉਹ ਵੀ ਕਰ ਸਕਦਾ, ਸਿਰਫ ਗੱਲ ਇਹ ਹੈ ਕਰਨ ਦੀ। ਮੈਨੂੰ ਪਤਾ ਹੈ ਜਦੋਂ ਮੇਰੇ ਅੰਦਰ ਅੱਗ ਲੱਗੀ, ਮੈਂ ਪਹਿਲਾਂ ਸਾਰਾ ਸੰਤਾਂ ਮਗਰ ਬੜਾ ਭੱਜਿਆ ਫਿਰਦਾ ਰਿਹਾ ਤੇ ਉਹਨੂੰ ਪੁੱਛਣਾ ਜੀ ਸਿਮਨ ਕਿਵੇਂ ਕਰਦਾ, ਨਾਮ ਕੀ ਹੁੰਦਾ, ਇਹ ਗੁਰਮੰਤਰ ਕੀ ਹੁੰਦਾ। ਉਹਨਾਂ ਨੇ ਮੈਨੂੰ ਕੁਛ ਦੱਸਣਾ ਕਦੇ ਕੁਛ, ਮੈਂ ਸਭ ਕੁਛ ਕਰਕੇ ਦੇਖਿਆ, ਮੈਨੂੰ ਨੁਕਸਾਨ ਹੋਇਆ ਫਾਇਦਾ ਕੁਛ ਨਹੀਂ ਹੋਇਆ। ਤੇ ਗੁਰਬਾਣੀ ਮਗਰ ਲੱਗਿਆ ਕਿਸੇ ਮਹਾਂਪੁਰਖ ਨੇ ਕਿ ਭਾਈ ਇਹ ਤਾਂ ਸਿੱਧੀ ਜੀ ਗੱਲ ਹੈਗੀ, ਵਾਹਿਗੁਰੂ 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 ਤੇ ਚਾਹ ਵਾਹਿਗੁਰੂ 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 ਵਾਹਿਗੁਰੂ, ਇੱਥੇ ਤੁਸੀਂ ਕਰਦੇ ਹੋ ਇਦੂ ਵੀ ਤਿੱਖਾ ਤੇਜ, ਮੇਰੇ ਕੰਨਾਂ ਨੂੰ ਵੀ ਵਾਹਿਗੁਰੂ ਸੁਣੇ, ਮੇਰਾ ਮੂੰਹ ਵੀ ਵਾਹਿਗੁਰੂ ਕਰੇ, ਤੇ ਸਾਹਮਣੇ ਲਾਇਆ ਤੇ ਮੇਰੀ ਅੱਖਾਂ ਵੀ ਉਹੀ ਪੜਨ, ਉੱਚੀ ਉੱਚੀ, ਮੈਂ ਤਾਂ ਉੱਚੀ ਉੱਚੀ ਕਰਨ ਲੱਗ ਪਿਆ ਮੇਰੇ ਕੰਨਾਂ ਨੂੰ, ਫਿਰ ਮੇਰਾ ਧਿਆਨ ਕਿੱਥੇ ਜਾਵੇ? ਧਿਆਨ ਜਾਂਦਾ ਅੱਖਾਂ ਦੇ ਰਾਹੀਂ ਕੰਨਾਂ ਦੇ ਰਾਹੀਂ। ਚਲੋ ਇਹ ਦੋ ਕਾਬੂ ਹੋ ਗਏ ਤੇ ਬਸ ਹੋ ਗਿਆ, ਤਾਂ ਫਿਰ ਇਹੀ ਸੁਣੋ ਇਹੀ ਪੜ੍ਹੋ। ਉਹ ਬਾਣੀ ਚ ਲਿਖਿਆ ਹਰ ਲਿਖ ਹਰ ਪੜ ਹਰ ਜਪ ਹਰ ਬੋਲ ਵਾਹਿਗੁਰੂ 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 ਵਾਹਿਗੁਰੂ। ਉਹ ਕਿੰਨੀ ਸੌਖੀ ਗੱਲ ਹੈ ਕਰੀ ਚੰਦ, ਉਹ ਕੀ ਹੈ ਚਲਤ ਬੈਸਤ ਸੋਵਤ ਜਾਗਤ। ਤੇ ਫਿਰ ਇਹ ਵਿਸ਼ਾ ਮੈਂ ਅੱਜ ਕੋ ਬੋਲਦਾ ਤਾਂ ਹੋਰ ਸੀਗਾ, ਮੈਨੂੰ ਸਹਿਜੇ ਆਪੇ ਆ ਗਿਆ, ਇਸ ਕਰਕੇ ਸੰਤਾਂ ਨੇ ਪੇਸ਼ ਕਰ, ਮੇਰੇ ਬਸ ਦੀ ਗੱਲ ਨਹੀਂ ਹੈ, ਰੋੜ ਹੈ ਮਨ ਦਾ ਔਰ ਬਹੁਤ ਜ਼ਰੂਰੀ ਵਿਸ਼ਾ ਹੈ। ਕਈ ਫਸੇ ਪਏ ਹੈ ਇਸੇ ਚੀਜ਼, ਹੁਣ ਇੱਥੋਂ ਤਾਈਂ ਤਾਂ ਪਹੁੰਚੋ, ਇੰਨਾ ਇੰਨਾ ਇੱਥੇ ਤਾਈਂ ਤਾਂ ਪਹੁੰਚੋ, ਇਹ ਤੋਂ ਗਾਹ ਤਾਂ ਜਾਓ। ਔਰ ਇੰਨਾ ਸੌਖਾ ਹੈ, ਇੰਨਾ ਸੌਖਾ ਹੈ, ਮੈਂ ਤੁਹਾਨੂੰ ਦੱਸਦਾ ਇੱਕ ਮਿਸਾਲ, ਹੁਣ ਦੀ ਮਿਸਾਲ ਦੱਸਦਾ ਕਿਉਂਕਿ ਮਿਸਾਲਾਂ ਦੇਣ ਨਾਲ ਯਕੀਨ ਆ ਜਾਂਦਾ। ਮੈਂ ਉੱਥੇ ਗਿਆ ਸਿੰਗਾਪੁਰ, ਉੱਥੇ ਇੱਕ ਸਿੰਘ ਉਹਦੇ ਘਰ ਵਾਲੀ ਤਾਂ ਰੋਜ਼ ਪਾਠ ਕਰਦੀ, ਗੁਰਦੁਆਰੇ ਜਾਇਆ ਕਰੇ, ਨਾ ਹੀ ਨਿਤਨੇਮ ਕਰਿਆ ਕਰੇ, ਪਰ ਉਹਦਾ ਸੁਭਾਅ ਬੜਾ ਤਲਖ ਜਿਹਾ ਹੋਰ ਤਰ੍ਹਾਂ ਦਾ। ਮੈਂ ਦੇਖ ਦੇ ਕੇ ਉਹਨਾਂ ਦੇ ਘਰ ਰਹਿੰਦੇ ਸੀ, ਦੇਖ ਕੇ ਮੈਂ ਕਿਹਾ ਇੰਨੀ ਬਾਣੀ ਪੜ੍ਹਦੀ ਹੈ, ਗੁਰਦੁਆਰੇ ਜਾਂਦੀ, ਪੈਦਲ ਤੁਰ ਕੇ ਜਾਂਦੀ ਹੈ, ਦੂਰ ਹੈ ਡੇਢ ਦੋ ਮੀਲ, ਉੱਥੇ ਪੈਦਲ ਤੁਰ ਕੇ ਜਾਂਦੀ, ਪੈਦਲ ਤੁਰ ਕੇ ਆਉਂਦੀ ਹੈ, ਤੇ ਕੋਈ ਜੋੜ ਮੇਲੇ ਛੱਡਦੀ, ਸੁਭਾਅ ਸ਼ਾਮ ਜਾਂਦੀ ਹੈ, ਨਾ ਇੱਧਰ ਬਾਣੀ ਪੜ੍ਹਦੀ ਹੈ। ਤੇ ਇਹਦੀਆਂ ਹਰਕਤਾਂ ਚੋਂ ਇਹਦੀ ਜੀਵਨ ਤੋਂ ਤਾਂ ਪ੍ਰਤੀਤ ਨਹੀਂ ਹੁੰਦਾ ਵੀ ਗੁਰਬਾਣੀ ਦਾ ਕੋਈ ਅਸਰ ਹੈ। ਤੇ ਉਹਦਾ ਹਸਬੈਂਡ ਉਹਨਾਂ ਨਾਲ ਉਲਟ, ਉਹਨੇ ਇੱਕ ਛੋਟਾ ਜਿਹਾ ਕਮਰਾ ਬਣਾ ਲਿਆ, ਉਹਦੇ ਚ ਮਹਾਰਾਜਾ ਪ੍ਰਕਾਸ਼ ਕੀਤਾ, ਸਵੇਰੇ ਉੱਠੇ ਇਸ਼ਨਾਨ ਕਰਕੇ ਤੇ ਵਾਕ ਲੈ ਕੇ, ਪ੍ਰਕਾਸ਼ ਕਰਕੇ ਵਾਕ ਲੈ ਕੇ ਆਪਣੀ ਡਿਊਟੀ ਤੇ ਚਲੇ ਜਾਣਾ, ਸ਼ਾਮ ਨੂੰ ਆਉਣਾ, ਸੌਣ ਲੱਗੇ ਨੇ ਸੁੱਖ ਆਸਣ ਕਰਨਾ, ਬਸ ਉਹਦੀ ਸਿੱਖੀ ਇੱਥੋਂ ਤੱਕ ਖਤਮ ਸੀ। ਉਹਦੀ ਸਿੱਖੀ ਹੋਰ ਹੈ, ਉਹਦੀ ਸਿੱਖੀ ਦੋ ਬੱਚੇ ਆ, ਉਹ ਮੁੰਨੇ ਆ, ਚੱਲ ਉਹਨਾਂ ਦੀ ਸਿੱਖੀ। ਮੈਂ ਉਹਨੇ ਜਦੋਂ ਵਾਕ ਲਿਆ, ਮੈਂ ਕਿਹਾ ਇਹ ਤਾਂ ਬਹੁਤ ਚੰਗਾ, ਇਹਨੇ ਕਮਰੇ ਚ ਮਹਾਰਾਜ ਪ੍ਰਕਾਸ਼ ਕੀਤਾ ਹੋਇਆ ਤੇ ਵਾਕ ਲੈਂਦਾ, ਸ਼ੁਕਰ ਹੈ। ਉਹ ਵਾਕ ਲੈਣਾ ਤਾਂ ਮੈਂ ਪਹੁੰਚ ਗਿਆ, ਉਹਨੇ ਜਦ ਵਾਕ ਲਿਆ ਉਹਦੀ ਮੈਂ ਥੋੜੀ ਵਿਆਖਿਆ ਕੀਤੀ, ਜਿਵੇਂ ਹੁਣ ਮੈਂ ਕਰਦਾ ਆਪਣੇ ਸਮਝ ਅਨੁਸਾਰ, ਇੱਕ ਦਿਨ ਵਿਆਖਿਆ ਕੀਤੀ, ਦੋ ਦਿਨ ਵਿਆਖਿਆ ਕੀਤੀ, ਤਿੰਨ ਦਿਨ ਵਿਆਖਿਆ ਕੀਤੀ, ਉਹ ਸਿਰਫ ਜਿਹੜਾ ਉਹ ਹੁਕਮਨਾਮਾ ਲਵੇ ਉਸੇ ਦੀ ਵਿਆਖਿਆ, ਕਦੇ ਕਦੇ ਅੱਧਾ ਘੰਟਾ। ਤੇ ਉਹਨੇ ਆਪਣੀ ਵਾਈਫ ਨੂੰ ਕਹਿਣਾ ਵੀ ਤੂੰ ਵੀ ਆ ਜਾ ਸੁਣ ਲਾ ਵਿਆਖਿਆ। ਉਹ ਕਹਿੰਦੀ ਜੀ ਉੱਥੇ ਗੁਰਦੁਆਰੇ ਉਹਨੇ ਟਾਲ ਟੂਲ ਜਾਣਾ, ਆਉਣਾ ਹੀ ਨੀ, ਕਿਤੇ ਅੱਧੀ ਚੱਟੀ ਨੇ ਆ ਜਾਣਾ। ਇਹ ਗਿਆਨੀ ਬਥੇਰੇ ਸਾਨੂੰ ਉੱਥੇ ਦੱਸਦੇ ਆ ਗੁਰਦੁਆਰਿਆਂ ਚ। ਮਗਰ ਉਸ ਇਨਸਾਨ ਦੇ ਉੱਤੇ ਇੰਨਾ ਅਸਰ ਹੋਇਆ ਕਿਉਂਕਿ ਬਾਣੀ ਦਾ ਸਾਰੀ ਸਿਮਰਨ ਤੇ ਜ਼ੋਰ ਹੈ, ਸਾਰੀ ਬਾਣੀ ਦਾ ਸਿਮਰਨ ਤੇ ਜ਼ੋਰ ਹੈ। ਤੇ ਜਦੋਂ ਮੈਂ ਸਿਮਰਨ ਦੀ ਗੱਲ ਕੀਤੀ ਵੀ ਕਿੰਨੀ ਸੌਖਿਆ ਹੈ ਸਿਮਰਨ, ਗੁਰੂ ਸਾਹਿਬ ਨੇ ਸਾਡੇ ਲਈ ਸਿਮਰਨ ਕਰਨਾ ਬਹੁਤ ਹੀ ਆਸਾਨ ਬਣਾ ਦਿੱਤਾ ਹੈਗਾ। ਕਹਿੰਦੇ ਜੀ ਕਿਵੇਂ? ਕੁਛ ਨੀ ਕਰਨਾ ਬਈ, ਹੁਣ ਤੂੰ ਇੱਥੋਂ ਉੱਠੇਗਾ, ਚਾਹ ਪੀਏਗਾ, ਵਾਹਿਗੁਰੂ ਵਾਹਿਗੁਰੂ ਕਰੀ ਜਾਈ, ਕੱਪੜੇ ਪਾਏਗਾ, ਵਾਹਿਗੁਰੂ ਵਾਹਿਗੁਰੂ ਕਰੀ ਜਾਈ, ਕੇਸ ਪਾਏਗਾ, ਪੱਗ ਬੰਨੇਗਾ, ਵਾਹਿਗੁਰੂ ਵਾਹਿਗੁਰੂ ਕਰੀ ਜਾਈ, ਫਿਰ ਤਿਆਰੀ ਕਰੇਗਾ, ਵਾਹਿਗੁਰੂ ਵਾਹਿਗੁਰੂ ਕਰੀ ਜਾਈ, ਕਾਰ ਤੇ ਬੈਠੇਗਾ, ਉੱਥੇ ਵਾਹਿਗੁਰੂ ਵਾਹਿਗੁਰੂ ਕਰਦਾ, ਸਟੀਰਿੰਗ ਕਰੀ ਜਾਈ, ਉੱਥੇ ਜਾਏਗਾ ਕੰਮ ਤੇ, ਵਾਹਿਗੁਰੂ 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 ਵਾਹਿਗੁਰੂ। ਕਹਿੰਦਾ ਇੰਨਾ ਇਹ ਸੌਖਾ ਮਖਾਂ, ਗੁਰੂ ਸਾਹਿਬ ਨੇ ਇੰਨਾ ਸੌਖਾ ਬਣਾਇਆ ਸਾਡੇ ਲਈ, ਗੁਰੂ ਸਾਹਿਬ ਨੇ ਬਣਾਇਆ। ਉਹ ਤਾਂ ਜੀ ਉਹ ਦਸਾਂ ਪੰਦਰਾਂ ਦਿਨਾਂ ਤੋਂ ਬਾਅਦ ਉਹ ਮੈਨੂੰ ਆ ਕੇ ਦੱਸਿਆ, ਕਹਿੰਦੇ ਜੀ ਹਾਂ ਜੀ ਮੇਰਾ ਤਾਂ ਹੁਣ ਸਿਮਰਨ ਚੱਲ ਪਿਆ, ਵਾਹਿਗੁਰੂ ਵਾਹਿਗੁਰੂ ਤਾਂ ਮੈਂ ਤਾਂ ਮੱਲੋ ਮੱਲੀ ਹੁੰਦਾ, ਮੇਰੇ ਤਾਂ ਇੰਨੀ ਪ੍ਰੈਕਟਿਸ ਹੋ ਗਈ, ਮੈਂ ਤਾਂ ਕੋਈ ਇੱਕ ਮਿੰਟ ਨੀ ਜਾਇਆ ਕਰਦਾ। ਉਹ ਜਿਨੀ ਜਾ ਕੇ ਮਿਲਦਾ ਉਹ ਬੜਾ ਖੁੱਲਾ ਖੁੱਲ ਦਿਲ ਵਾਲਾ ਹੈਗਾ। ਉਹ ਜਿਹੜਾ ਵੀ ਕਹਿੰਦਾ ਭਾਈ ਤੂੰ ਸਿਮਰਨ ਕਰਿਆ ਕਰ, ਆਪ ਸਿਮਰਨ ਕਰਨ ਲੱਗ ਪਿਆ, ਉਹ ਲੋਕਾਂ ਨੂੰ ਆਪਣੇ ਨਾਲ ਦਿਆਂ ਨੂੰ ਹੋਰ ਜਾਣ। ਉਹ ਕਹਿੰਦੇ ਸਿਮਰਨ ਕਰਨ, ਲੋਕੀ ਕੀ ਕਹਿੰਦੇ ਜੀ ਸਿਮਰਨ ਕਰਨ ਦੇ, ਕਿੱਥੇ ਫੁਰਸ ਉਹਨੇ ਪਾਣੇ ਵੀ ਐ ਸਮਾਧੀ ਲਾ ਕੇ ਸਿੱਧੀ ਕਮਰ ਕਰਕੇ ਅੱਖਾਂ ਮੀਚ ਕੇ ਔਖੇ ਹੋ ਕੇ ਸਿਮਰਨ ਹੁੰਦਾ। ਉਹ ਕਹਿੰਦਾ ਨਹੀਂ ਭਾਈ ਤੂੰ ਤਾਂ ਗਲਤ ਕਹਿੰਦਾ, ਕਿਤੇ ਨੀ ਸਮਾਨੀ ਹੈ, ਆਹ ਤੂੰ ਆਏ ਆਹ ਹੁਣ ਤੂੰ ਕੀ ਕਰਦਾ, ਇਹਦਾ ਚਾਹ ਪੀਂਦਿਆਂ ਖਾਂਦਿਆਂ ਪੀਂਦਿਆਂ ਕੰਮ ਕਰਦਿਆਂ ਲਿਖਦਿਆਂ ਹਰ ਵਕਤ ਸਿਮਰਨ ਹੋ ਸਕਦਾ, ਵਾਹਿਗੁਰੂ 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 ਕਰਨਾ ਕਿਤੇ ਔਖਾ ਹੈ, ਕੋਈ ਨੀ ਮੰਨਦਾ। ਮਗਰ ਉਹ ਤਾਂ ਮੈਨੂੰ ਰੋਜ਼ ਸ਼ਾਮ ਨੂੰ ਅਸੀਂ ਉਹਦੇ ਨਾਲ ਘੁੰਮਣ ਜਾਇਆ ਕਿ ਰੋਜ਼ ਦੱਸਿਆ ਕਰੇ ਜੀ, ਮੇਰੇ ਤਾਂ ਹੁਣ ਬੜਾ ਹੀ ਸਵਾਦ ਆਉਂਦਾ, ਮੇਰੇ ਤੋਂ ਤਾਂ ਹੁਣ ਰਿਹਾ ਹੀ ਨੀ ਹੁੰਦਾ ਮੇਰੇ। ਤੇ ਉਹ ਹਾਲਾਂਕਿ ਉਹਨੂੰ ਪਤਾ ਨੀ ਹੈ, ਉਹਦਾ ਇੱਕ ਲੱਗ ਗਿਆ ਸਿਮਰਨ ਕਰਨ, ਉਹਦਾ ਜੀਵਨ ਬਦਲ ਗਿਆ। ਉਹ ਜਿਹੜੀ ਤੁੱਕ ਆਵੇ ਉਸ ਨੂੰ ਆਪਣੇ ਢਾਲੇ ਤੇ ਆਪਣੇ ਜੀਵਨ ਬਦਲੀ ਕਰਨ ਲੱਗ ਪਿਆ। ਤੇ ਉਹਦੀ ਵਾਈਫ ਉਸੇ ਤਰ੍ਹਾਂ ਉਹੀ ਰਟਨ ਸੁਖਮਨੀ ਵਾਲੀ ਪਾਠ ਕਰੀ ਜਾਣਾ, ਗੁਰਦੁਆਰੇ ਦੋਨੋਂ ਵੇਲੇ ਜਾਣਾ ਤੇ ਬਸ ਸਭ ਕੁਛ ਕਰ, ਉਹ ਸਾਰਾ ਦਿਨ ਸਰਦੀ ਪੜਦੀ ਰਹਿਣਾ ਤੇ ਉਹ ਖੁਸ਼, ਉਹ ਸਿਰਫ ਵਾਹਿਗੁਰੂ ਵਾਹਿਗੁਰੂ ਕਰਕੇ ਖੁਸ਼। ਤੇ ਉਹ ਲੋਕਾਂ ਨੂੰ ਕਹਿੰਦਾ, ਲੋਕ ਮੰਨਦੇ ਨੀ, ਕਹਿੰਦਾ ਜੀ ਬਸ ਤੁਸੀਂ ਇੱਥੇ ਆਏ ਮੈਨੂੰ ਨਵੇਂ ਰਾਹ ਪਾ ਕੇ, ਬਸ ਮੈਨੂੰ ਤਾਂ ਇਹੀ ਬਸ ਹੈ, ਮੈਨੂੰ ਹੋਰ ਏਡੀ ਵੱਡੀ ਸਿੱਖੀ ਦੀ ਲੋੜ ਆਹ ਸਿੱਖੀ ਬਸ ਹੈ, ਵਾਹਿਗੁਰੂ 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 ਵਾਹਿਗੁਰੂ। ਤੇ ਹੁਣ ਕਿਸੇ ਵੇਲੇ ਕਿਸੇ ਜਦੋਂ ਉਹਨੂੰ ਫੁਰਸਤ ਮਿਲੀ ਜਦੋਂ ਉਹਨੇ ਇੱਥੇ ਆ ਜਾਣਾ, ਕਹਿੰਦੇ ਜੀ ਮੇਰੇ ਵਾਸਤੇ ਉੱਥੇ ਕਮਰਾ ਕੁਮਰਾ ਤਿਆਰ ਰੱਖਣਾ, ਮੈਂ ਤਾਂ ਆਇਆ ਤਾਂ ਬਸ ਇਹ ਮੱਥਾ ਟੇਕ ਕੇ ਆਉਂਗਾ। ਸੋ ਕਿੰਨੀ ਸੌਖੀ ਗੱਲ ਹੈ, ਵਾਹਿਗੁਰੂ 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 ਵਾਹਿਗੁਰੂ। ਭਾਈ ਜੀਵਨ ਸਿੰਘ ਦੇ ਭਾਈ ਸਾਹਿਬ ਵੀਰ ਸਿੰਘ ਨੇ ਵੀ ਇੱਕ ਸਾਖੀ ਲਿਖੀ ਹੈ, ਉਹ ਵੀ ਕਹਿੰਦੇ ਜੀ ਮੈਂ ਸੇਵਾ ਕੀਤੀ, ਉਹਦੇ ਮਗਰ ਕਹਿੰਦੇ ਜੀ ਤੂੰ ਮੈਂ ਸਭ ਤੋਂ ਚੰਗੀ ਚੀਜ਼ ਮਿਹਨਤ ਤੇ ਲਿਆ, ਮੈਂ ਤੈਨੂੰ ਦਿੰਦਾ। ਕਹਿੰਦੇ ਜੀ ਉਹਨਾਂ ਕੀ ਉਹ ਭੋਲਾ ਜਿਹਾ ਜ਼ਿਮੀਦਾਰ ਸੀ, ਉਹਨੂੰ ਕਹਿੰਦੇ ਵਾਹਿਗੁਰੂ ਵਾਹਿਗੁਰੂ ਪੰਜ ਵਾਰੀ ਖਵਾਇਆ, ਕਹਿੰਦਾ ਬਸ ਇਹ ਘੁੱਟ ਕੇ ਜਫਾ ਪਾ ਲਿਆ ਇਹਨੇ ਛੱਡੀ। ਤੇ ਉਹ ਜ਼ਿਮੀਦਾਰ ਜਿਹੜਾ ਅਨਪੜ੍ਹ ਉਹ ਲੱਗਾ ਵਾਹਿਗੁਰੂ 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 ਕਰਨਾ, ਤੇ ਉਹ ਤਾਂ ਸਾਰੇ ਇਲਾਕੇ ਚ ਗਿਣਿਆ ਗਿਆ ਏਡਾ ਵੱਡਾ, ਨਾ ਅੱਗੇ ਨਾ ਫਸਲ ਬਹੁਤੀ ਹੋਇਆ ਕਰੇ, ਨਾ ਸਾਰਾ ਕੰਮ ਵੀ ਕਰਿਆ ਕਰੇ। ਉਹ ਕੌਣ ਨੀ ਕਰ ਸਕਦਾ, ਸਾਰੇ ਕਰ ਸਕਦੇ। ਪਰ ਯਾਦ ਰੱਖੋ ਤੁਹਾਡੇ ਟਰਨਿੰਗ ਪੁਆਇੰਟ ਜ਼ਿੰਦਗੀ ਆਉਣੀ ਹੈ, ਜਿੰਨਾ ਚਿਰ ਤੁਹਾਨੂੰ ਟਰਨਿੰਗ ਪੁਆਇੰਟ ਔਰ ਟਰਨਿੰਗ ਪੁਆਇੰਟ ਸਾਧੂ ਦੀ ਸੰਗਤ ਤੋਂ ਬਗੈਰ ਆ ਨਹੀਂ ਸਕਦੀ। ਕਿਉਂਕਿ ਲੋੜ ਨੀ ਕਿਸੇ ਨੂੰ ਸਮਰਨ, ਉਹ ਜੇ ਇੰਨੇ ਪੈਸੇ ਕਮਾਉਂਦੇ ਹੈ, ਕਾਰਾਂ ਹੈਗੀਆਂ ਇੰਨਾ ਹੈ, ਮੌਜਾਂ ਕਰਦੇ ਹੈਗੇ, ਤੇ ਸਾਨੂੰ ਵਾਹਿਗੁਰੂ ਕਰਨ ਦੀ ਲੋੜ ਕੀ ਹੈ? ਇਹ ਲੋੜ, ਇਹ ਭੁੱਖ ਇੱਥੇ ਸੰਗਤ ਵਿੱਚ ਹੀ ਆ ਕੇ ਭੁੱਖ ਲੱਗਣੀ ਹੈ। ਜਦੋਂ ਤੁਹਾਨੂੰ ਭੁੱਖ ਲੱਗ ਗਈ, ਆਹ ਦੁਰ ਲੱਭ ਗਿਆ, ਫਿਰ ਚੱਲ ਸੋ ਚੱਲ, ਫਿਰ ਚੱਲ ਸੋ ਚੱਲ, ਫਿਰ ਕੀ ਹੋਊਗਾ? ਇੱਕ ਗੱਲ ਯਾਦ ਰੱਖੋ, ਜਿਹੜਾ ਇਉਂ ਕਰੂਗਾ ਫਿਰ ਦੁਨੀਆਂ ਨਾਲੋਂ ਟੁੱਟ ਜਾਏਗਾ। ਟੁੱਟਣਾ ਦਾ ਮਤਲਬ ਇਹ ਹੈ ਕਿ ਹੁਣ ਤਾਂ ਅਸੀਂ ਸਭਾ ਸਭ ਲੱਭਾਂ ਚ ਮਾਰ ਕਿਤੇ 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 ਜਾਣੇ ਖਾਣੇ ਨਾ ਮੋਢਾ ਮਾਰਦੇ ਹਾਂ ਤੇ ਟੱਕਰਾ ਲੈਂਦੇ ਹਾਂ, ਫਿਰ ਉਹ ਮੁੱਲ ਦੀ ਗੱਲ ਕਰੇ, ਹੋਰ ਕੋਈ ਗੱਲ ਨੀ। ਉਹ ਤਾਂ ਗੱਲ ਹੋ ਗਈ, ਇੱਕੋ ਗੱਲ ਲੱਭ ਗਈ, ਕਰਨ ਕਰਾਉਣ ਵਾਲੀ ਵਾਹਿਗੁਰੂ 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 ਉਹ ਪਹਿਲਾਂ ਉੱਚੀ ਉੱਚੀ ਕਹਿੰਦੀ ਜੀ ਮੈਥੋਂ ਤਾਂ ਰਹੇ ਹੁੰਦਾ ਮੈਂ ਤਾਂ ਦਫ਼ਤਰ ਚ ਵੀ ਲੋਕੀ ਕਹਿੰਦੇ ਇਹ ਕੀ ਤੂੰ ਬੱਕਰੀ ਨੂੰ ਮੂੰਹ ਨਹੀਂ ਮਾਰ ਕਹਿੰਦੇ ਜੀ ਮੈਂ ਕੁਛ ਕਹਿ ਲਓ ਤੁਸੀਂ ਮੈਂ ਤਾਂ ਵਾਹਿਗੁਰੂ ਵਾਹਿਗੁਰੂ ਮੈਨੂੰ ਚੰਗਾ ਲੱਗਣ ਲੱਗ ਪੈਂਦਾ ਵਾਹਿਗੁਰੂ 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 ਉਹ ਹੁਣ ਹੌਲੀ ਹੌਲੀ ਉਹ ਇਸ ਤਰ੍ਹਾਂ ਕਰਦਾ ਹੈ ਕੋਈ ਕਰਕੇ ਤੁਸੀਂ ਕਰਕੇ ਦੇਖ ਲਓ ਇਹ ਅੰਦਰ ਵੜ ਜਾਏਗਾ ਜਿਉ ਜਿਉ ਅੰਦਰ ਵੜ ਜਾ ਪਹਿਲੀ ਗੱਲ ਤਾਂ ਇਹ ਕਿ ਵਾਹਿਗੁਰੂ ਵਾਹਿਗੁਰੂ ਕਰਨਾ ਵਾਹਿਗੁਰੂ ਧਿਆਨ ਦੇਣਾ ਤੁਹਾਡਾ ਮਨ ਇਕਾਗਰ ਹੁੰਦਾ ਹੈ ਇਕਾਗਰ ਹੋਣਾ ਤੁਹਾਡੇ ਦੇ ਉੱਤੇ ਅੰਦਰੋਂ ਆਤਮਾ ਦਾ ਅਕਸ ਪੈਂਦਾ ਹੈ ਅਕਸ ਪੈਣ ਨਾਲ ਹੋਰ ਅੰਦਰ ਨੂੰ ਖਿੱਚੀਦਾ ਹੈ ਉਹ ਅੰਦਰੋਂ ਅਕਸ ਪੈਣਾ ਉਹਦੇ ਚ ਰਸ ਹੈ ਸਵਾਦ ਹੈ ਉਹਦੇ ਚੋਂ ਪਿਆਰ ਹੈ ਉਪਜੀ ਪ੍ਰੀਤ ਪ੍ਰੇਮ ਰਸ ਚਾਹੋ ਅੰਦਰੋਂ ਉਪਜ ਗਿਆ ਹੈ ਮਨ ਤੇ ਅਕਸ ਪੈਂਦਾ ਉਹਦਾ ਹੋਰ ਖਿੱਚਿਆ ਜਾਂਦਾ ਹੋਰ ਖਿੱਚਿਆ ਜਾਂਦਾ ਹੋਰ ਅੰਦਰ ਨੂੰ ਚਾਹ ਜਦੋਂ ਅੰਦਰ ਮਨ ਜਾ ਵੜਿਆ ਫਿਰ ਬਾਹਰ ਆਪੇ ਛੁੱਟ ਗਿਆ ਸਭ ਕੁਛ ਚਾਹੇ ਸਵਾਦ ਛੁੱਟ ਜਾਂਦਾ ਹੈ ਸਿੱਧੀ ਗੱਲ ਹੈ ਫਿਰ ਅੰਦਰ ਹੁਣ ਮੈਂ ਥੋੜੇ ਜਿਹਾ ਘੰਟਾ ਮੈਂ ਤਾਂ ਕਿਤੇ ਅੱਧਾ ਘੰਟੇ ਤੋਂ ਘੰਟਾ ਹੋਣ ਵਾਲਾ ਜਿਹੜੀ ਦੁੱਖ ਮੈਂ ਪੜ੍ਹੀ ਸੀ ਉਹ ਦੱਸ ਦੇ ਉੱਥੇ ਪਹੁੰਚਿਆ ਹਾਂਜੀ ਹਿਰਦੇ ਪਹੁੰਚੇ ਵਾਹਿਗੁਰੂ ਵਾਹਿਗੁਰੂ ਹਿਰਦੇ ਚ ਜੇ ਤੁਸੀਂ ਇਕਾਗਰ ਹੋ ਕੇ ਵਾਹਿਗੁਰੂ ਵਾਹਿਗੁਰੂ ਉਹਦੇ ਮੰਗੂ ਕਰ ਲਓ ਫਿਰ ਕੁਛ ਬਹੁਤ ਅਸਮਾਨੀ ਇਸ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਤੁਹਾਡੇ ਜਿਹੜੇ ਕਰਮ ਹੈਗੇ ਨਾ ਉਹ ਵੀ ਸੜ ਜਾਂਦੇ ਆ ਨਾਲ 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 ਸੜੀ ਜਾਂਦੇ ਆ ਮਨ ਨਿਰਮਲ ਹੁੰਦਾ ਜਾ ਸਿਮਰਨ ਨਾਲ ਮਨ ਨਿਰਮਲ ਹੁੰਦਾ ਜਾਂਦਾ ਜਿਉਂ ਜਿਉਂ ਮਨ ਨਿਰਮਲ ਹੁੰਦਾ ਜਾਂਦਾ ਹੈ ਤਿਉਂ ਤਿਉਂ ਅੰਦਰੋਂ ਅਕਸ ਪੈਂਦਾ ਹੈ ਤੁਹਾਨੂੰ ਅੰਦਰੋਂ ਹੈਲਪ ਮਿਲਦੀ ਹੈ ਅੰਦਰੋਂ ਤੁਹਾਨੂੰ ਉਤਸ਼ਾਹ ਮਿਲਦਾ ਹੈ ਅੰਦਰੋਂ ਭੁੱਖ ਵੱਧਦੀ ਜਾਂਦੀ ਹੈ ਫਿਰ ਅੰਦਰੋਂ ਕੀ ਹੁੰਦਾ ਹੈ ਉਪਜਦਾ ਹੈ ਕੋਈ ਜਿਵੇਂ ਬੂਟਾ ਉਪਜਦਾ ਹੁਣ ਮੈਂ ਤੁਹਾਨੂੰ ਉੱਥੇ ਆਉਂਦਾ ਇਦੂੰਗਾ ਹਾਂਜੀ ਕਹਿੰਦੇ ਕੀ ਹੁੰਦਾ ਹੁਣ ਸੁਣ ਲਓ ਜਿਹੜੀ ਮੈਂ ਤੁੱਕੇ ਸੀ ਉਹ ਹੈ ਬੜੀ ਕਮਾਲ ਦੀ ਤੁੱਕ ਹੈ ਜਦੋਂ ਜਿਸ ਦਿਨ ਮੈਂ ਇਹ ਪੜ੍ਹੀ ਹੈ ਤੁੱਕ ਅੱਜ ਤੋਂ ਕਈ ਸਾਲ ਪਹਿਲਾਂ ਮੈਨੂੰ ਇੰਨੀ ਖੁਸ਼ੀ ਹੋਈ ਮੇਰਾ ਜੀ ਕਰੇ ਮੈਂ ਦਰਖਤਾਂ ਨੂੰ ਵੀ ਸੁਣਾ ਮੈਂ ਅੱਜ ਤੋਂ ਇਹ ਅਖੀਲੀ ਟਿੱਸੀ ਹੈ ਸਿਮਰਨ ਦੀ ਜੇ ਕੋਈ ਪਹੁੰਚ ਜਾਵੇ ਉਹ ਮੁਬਾਰਕ ਹੈ ਉਹਦੇ ਚਰਨ ਤੋਂ ਤੁੱਕ ਚਾਹੀਦੇ ਜੇ ਇੱਥੇ ਕੋਈ ਪਹੁੰਚ ਜਾਵੇ ਉਹ ਤੁੱਕ ਹੈਗੀ ਜੀਵਨ ਰੂਪ ਸਿਮਰਨ ਪ੍ਰਭਤੇ ਤੇਰਾ ਸਿਮਰਨ ਹੁਣ ਮੈਂ ਨੀ ਕਰਦਾ ਉਹਦੇ ਤਾਣਾ ਥਾਣੀ ਚਾਹੀਆਂ ਥਾਣੀ ਸਾਰੇ ਅਖੀਰ ਦੇ ਕੁੰਭੜਿਆਂ ਤਾਈ ਹਲ ਫੁਲਟ ਲਗਾਇਆ ਉਹਦੇ ਚ ਵੀ ਉਹਨੂੰ ਜੀਵਨ ਲਗਾਤਾਰ ਚੱਲ ਰਿਹਾ ਹੈ ਇਨਸੈਸੈਂਟ ਜਿਸ ਨੂੰ ਮੈਨੂੰ ਪੰਜਾਬੀ ਚ ਲਫ਼ਜ਼ ਸਮਝਣਾ ਆਇਆ ਤੇ ਮੇਰੇ ਅੰਦਰੋਂ ਆਪੇ ਜਿਹਨੂੰ ਮੈਂ ਕਹਿੰਦਾ ਜੀਵਨ ਰਾਮ ਲਾਈਫ ਕਰੰਟ ਉਹ ਜੀਵਨ ਰਾਮ ਉਸਦਾ ਉਹਦੇ ਬਗੈਰ ਜੇ ਉਹ ਕਿਤੋਂ ਕੱਟ ਦੇਵੇਗਾ ਕਨੈਕਸ਼ਨ ਟੁੱਟ ਗਿਆ ਤਾਂ ਉਹ ਮੁੜਦਾ ਉਹ ਟਾਣੀ ਮੁੜ ਗਈ ਹੋਗੀ ਜੀਵਨ ਰਾਮ ਔਰ ਉਸ ਜੀਵਨ ਰਾਓ ਨਾਲ ਜਿਹੜੀ ਉਹਨੂੰ ਆਪਣੇ ਸੋਰਸ ਤੋਂ ਮਿਲੀ ਹੈ ਧਿਆਨ ਕਰੋ ਆਪਣੇ ਸੋਮੇ ਤੋਂ ਮਿਲੀ ਧਰਤੀ ਚੋਂ ਉਹਦੇ ਨਾਲ ਜਿਉਂਦਾ ਜਿਹੜਾ ਮੇਰਾ ਜੀਵਨ ਰਾਓ ਹੈ ਉਹੀ ਮੇਰਾ ਸਿਮਰਨ ਹੈ ਜੀਵਨ ਰਾਓ ਜੀਵਨ ਰੂਪ ਯਾਨੀ ਉਹ ਜਿਹੜਾ 24 ਘੰਟੇ ਉਹਦੇ ਅੰਦਰ ਜੀਵਨ ਚੱਲ ਰਿਹਾ ਹੈ ਨਾ ਉਹ ਸਿਮਰਨ ਹੈ ਦਰਖਤ ਹੁਣ ਇੱਥੇ ਤਾਂ ਉਹ ਦਰਖਤ ਸਾਡੇ ਨਾਲ ਕੰਪੈਰੀਜ਼ਨ ਨਹੀਂ ਹੈ ਉੱਥੇ ਵੀ ਉਹ ਜੀਵਨ 24 ਘੰਟੇ ਚੱਲ ਰਿਹਾ ਅਤੁੱਟ ਚੱਲ ਰਿਹਾ ਦਿਨ ਰਾਤ ਚੱਲ ਰਿਹਾ ਇਸੇ ਤਰ੍ਹਾਂ ਸਾਡੇ ਵਿੱਚ ਵੀ ਅਤੁੱਟ ਚੱਲ ਰਿਹਾ ਹੈ ਔਰ ਉਸ ਜੀਵਨ ਰਾਮ ਤੋਂ ਬਗੈਰ ਇੱਕ ਮਿੰਟ ਨਹੀਂ ਅਸੀਂ ਉਸੇ ਅਟੈਕ ਨਹੀਂ ਹੋ ਜਾਂਦੇ ਸਾਡਾ ਸੋਰਸ ਕਿੱਥੇ ਹੈ ਉਹਦਾ ਧਰਤੀ ਹੈ ਸਾਡੇ ਸੋਰਸ ਸਾਡਾ ਕੇਂਦਰ ਕੀ ਹੈ ਸਾਡੇ ਅੰਦਰ ਆਤਮਾ ਆਤਮਾ ਚ ਜੀਵਨ ਰਾਮ ਆ ਰਿਹਾ ਹੈ ਪਰ ਫਰਕ ਇੰਨਾ ਹੈ ਉਹ ਦਰਖਤ ਜਿਹੜਾ ਹੈ ਉਹਦੇ ਦਿਮਾਗ ਹੈ ਨੀ ਉਹਨੂੰ ਪਤਾ ਨੀ ਕਿ ਮੇਰੇ ਅੰਦਰ ਜੀਵਨ ਰਾਮ ਚੱਲ ਰਿਹਾ ਹੈ ਇਨਸਾਨ ਦਾ ਦਿਮਾਗ ਹੈ ਬੁੱਧੀ ਹੈ ਇਸ ਬੁੱਧੀ ਨਾਲ ਉਹ ਸਮਝ ਸਕਦਾ ਹੈ ਜੇ ਧਿਆਨ ਦੇ ਵਿੱਚ ਸਮਝ ਸਕੇ ਹਾਂ ਵੀ ਕੋਈ ਜੀਵਨ ਰਾਮ ਮੇਰੇ ਅੰਦਰ ਚੱਲ ਰਿਹਾ ਹੈ ਇਲੈਕਟ੍ਰਿਕ ਕਰੰਟ ਡਿਵਾਈਨ ਕਰੰਟ ਲਾਈਫ ਕਰੰਟ ਮੇਰੇ ਅੰਦਰ ਚੱਲੀ ਉਹੀ ਹੈ ਜੀਵਨ ਨਹੀਂ ਤੇ ਮੈਂ ਤਾਂ ਮੁਰਦਾ ਹੋ ਜਾਣਾ, ਇੱਕ ਮਿੰਟ ਵਿੱਚ ਮੁਰਦਾ ਹੋ ਜਾਣਾ। ਹੁਣ ਉਸ ਕਰੰਟ ਨੂੰ ਦੇਖਣਾ ਕਿੱਥੋਂ ਆਉਂਦਾ, ਉਹ ਸਾਡੀ ਆਤਮਾ ਚੋਂ ਆਉਂਦਾ, ਸੋਰਸ ਹੱਲੇ ਤੇ ਮੈਂ ਦੱਸਦਾ ਸੋਰਸ ਹੈਗਾ ਦਰਖਤ। ਪਰ ਚੱਲ ਰਿਹਾ ਦਰਖਤ ਵੀ ਉਸ ਤੋਂ ਬੇਖਬਰ ਹੈ, ਅਨਅਵੇਅਰ ਹੈ, ਉਹਨੂੰ ਅਨਕੋਨਸ਼ੀਅਸ ਹੈ, ਉਹਨੂੰ ਕੋਈ ਪਤਾ ਨਹੀਂ ਕਿ ਮੇਰੇ ਅੰਦਰ ਜੀਵਨ ਰਹੋ, ਇਲਾਹੀ ਜੀਵਨ ਰਹੋ ਚੱਲ ਰਿਹਾ। ਤੇ ਅਸੀਂ ਇੱਕ ਡੀ ਅਨੋਖੀ ਗੱਲ ਹੈ ਕਿ ਰੱਬ ਨੇ ਸਾਨੂੰ ਇਹੋ ਜਿਹਾ ਦਿਮਾਗ ਦਿੱਤਾ ਹੈ, ਇਹ ਦਿਮਾਗ ਹੁੰਦਿਆਂ ਹੋਇਆ ਇਹਨੂੰ ਦੂਸਰੇ ਪਾਸੇ ਲਾ ਕੇ ਅਸੀਂ ਉਸ ਜੀਵਨ ਰਹਾਉਣ ਤੋਂ ਅਨਅਵੇਅਰ, ਬੇਖਬਰ, ਅਨਜਾਣ, ਅਨਅਵੇਅਰ ਹੈਗੇ, ਅਨਕੋਨਸ਼ੀਅਸ ਹੋਏ ਹੈ ਕਿ ਹਾਂ ਮੇਰੇ ਅੰਦਰ ਵੀ ਜੀਵਨ ਰਹਾਉਣ ਚੱਲ ਰਿਹਾ। ਕਿੱਡੀ ਹੈਰਾਨੀ ਦੀ ਗੱਲ ਹੈ, ਇਸ ਦੀ ਬੜੀ ਮਨੁੱਖ ਜਾਤੀ ਨੂੰ ਜਿਹਨੂੰ ਇੰਨੀ ਬੁੱਧੀ ਦਿੱਤੀ ਹੈ, ਇਹ ਹੱਤਕ ਹੈ, ਮਨੁੱਖ ਜਾਤੀ ਦੀ ਹੱਤਕ ਹੈ ਕਿ ਆਪਣੇ ਜੀਵਨ ਰਾਉਣ ਨਹੀਂ ਪਛਾਣਦਾ, ਆਪਣੇ ਆਪੇ ਨੂੰ ਨਹੀਂ ਪਛਾਣਦਾ। ਹਾਂਜੀ ਸਾਨੂੰ ਕੀ ਹੁਕਮ ਹੈ, ਮਨ ਛੇਤੀ ਮੁਕਾਉਣਾ, ਗੱਲ ਤਾਂ ਬਹੁਤ ਬਹੁਤ ਡੂੰਘੀ ਹੈ, ਜੇ ਕੋਈ ਪਕੜ ਲਵੇ ਤੁਹਾਡੇ ਵਿੱਚ। ਫਰਕ ਇਹੀ ਹੈ ਨਾ ਕਿ ਉਸ ਨੂੰ ਪਹਿਚਾਣਨਾ, ਜਾਣਨਾ, ਚੀਨਣਾ, ਬਾਣੀ ਚ ਇਸ ਚੀਜ਼ ਨੂੰ ਬੁੱਝਣਾ, ਧਿਆਨ ਕਰੋ ਬਾਣੀ ਚ ਲਿਖਿਆ ਇਸ ਚੀਜ਼ ਨੂੰ ਆਪੇ ਨੂੰ ਆਪਣੇ ਕੇਂਦਰ ਨੂੰ ਬੁੱਝ, ਮੇਰੀ ਲੇਖ ਵਿੱਚ ਪੜ੍ਹੋ, ਬੁੱਝਣਾ, ਸੀਜਣਾ, ਚੀਨਣਾ, ਇਹ ਆਪਣੇ ਆਪੇ ਨੂੰ ਅਸੀਂ ਬੁੱਝਣਾ ਹੈ, ਚੀਨਣਾ ਹੈ, ਸੀਜਣਾ ਹੈ, ਪਹਿਚਾਨਣਾ ਹੈ। ਜਿੱਦਣ ਸਾਡੀ ਕੌਨਸ਼ੀਅਸਨੈਸ ਸਾਨੂੰ ਹੋ ਗਿਆ ਕਿ ਆਹ ਮੇਰੀ ਰੌਂ ਚੱਲ ਰਹੀ ਹੈ, ਆਹ ਮੇਰੀ ਰੌਂ ਚੱਲੇ, ਉਦੋਂ ਫਿਰ ਫੁੱਟ ਕੇ ਉਹਦੇ ਚੋਂ ਨਿਕਲੂਗਾ ਜੀਵਨ ਰੌਂ ਸਿਮਰਨ ਤੇ ਪ੍ਰਭ ਦੇਗਾ, ਕਿਉਂਕਿ ਧਿਆਨ ਤਾਂ ਉਹਦੇ ਵੱਲ ਹੋਏਗਾ। ਮੇਰੇ ਦਿਨ ਰਾਤ ਇੱਕ ਇਲਾਹੀ ਰੌਂ ਚੱਲ ਰਹੀ ਹੈ, ਉਹਨੂੰ ਫਿਰ ਸਿਮਰਨ ਕੌਣ ਕਰੇ? ਉਹ ਸਾਰੀ ਦੁਨੀਆ ਸਿਮਰਨ, ਉੱਥੇ ਜੀਵਨ ਰੌਂ ਦੇ ਆਸਰੇ, ਸਾਰੀ ਦੁਨੀਆ, ਸਾਰੇ ਪੱਥਰ ਕੀ, ਹਰੇਕ ਚੀਜ਼ ਕੀ। ਬਾਣੀ ਕਹਿੰਦੀ ਹੈ ਸਿਮਰੇ ਦਰਦ ਤੌਲਖਾ ਸਭ ਉਸ ਸਿਮ, ਕਿਉਂਕਿ ਉਹਨਾਂ ਉਹ ਅਨਕੋਨਸ਼ੀਅਸਲੀ ਸਿਮਰਨ ਕਰ ਰਹੇ, ਉਹਨਾਂ ਨੂੰ ਇਸ ਗੱਲ ਦਾ ਅਨੁਭਵ ਨਹੀਂ ਹੈ ਕਿ ਅਸੀਂ ਸਿਮਰਨ ਕਰ ਰਹੇ ਹਾਂ। ਅਸੀਂ ਸਾਡਾ ਸਿਮਰਨ ਹੋ ਰਿਹਾ ਭਾਈ, ਤੁਸੀਂ ਕੀ ਕਰ ਸਕਦੇ ਹੋ, ਇਹ ਸਰੀਰ ਕੀ ਕਰ ਸਕਦਾ, ਸਿਮਰਨ ਹੋ ਰਿਹਾ 24 ਘੰਟੇ, ਸਿਰਫ ਉਹਨੂੰ ਸੁਣਨ ਦੀ ਲੋੜ ਹੈ, ਸੁਣੀਏ ਦੀ ਪੌੜੀ, ਮੰਨੇ ਕੀ ਪੌੜੀ, ਪੜੋ, ਉਹਨੂੰ ਸੁਣਨਾ ਹੈ ਬਸ। ਜਦੋਂ ਸੁਣ ਲਿਆ ਫਿਰ ਤੁਹਾਨੂੰ ਸਿਮਰਨ ਕਰਨ ਦੀ ਲੋੜ, ਉਹ ਤਾਂ ਹੋ ਰਿਹਾ 24 ਘੰਟੇ। ਹਾਂਜੀ ਗੱਲ ਤਾਂ ਸਾਰੀ ਇਹ ਹੈ ਕਿ ਉਹਨੂੰ ਭੁੱਲੇ ਹੋਏ ਹੈ, ਉਹ ਸਾਡੀ ਕੌਨਸ਼ੀਅਸਨੈਸ ਤੋਂ ਬਾਹਰ ਹੋ ਜਾ ਚੁੱਕੀ ਹੈ, ਅਨਅਵੇਅਰ ਹੈ, ਅਨਕੋਨਸ਼ੀਅਸ ਹੈ, ਬੇਖਬਰ ਹੈ। ਮੈਂ ਲਿਖਿਆ ਉਸ ਲੇਖ ਵਿਚ ਬੇਖਬਰ ਹੈ, ਉਹ ਬੇਖਬਰ ਹੈ। ਇੱਕ ਜੇ ਕਿਤਾਬਾਂ ਕਤੂਬਾਂ ਕਿਸੇ ਨੇ ਲਿਖੀਆਂ ਉਹ ਪੜ੍ਹ ਲਈਏ ਤਾਂ ਉਹ ਇੱਕ ਲਫ਼ਜ਼ ਮੈਂ ਲਿਖਿਆ ਪਹਿਲਾਂ ਤਾਂ ਮੇਰੇ ਲਿਖਣ ਨੇ, ਫਿਰ ਲੋਕੀ ਮਚਲੇ ਹੋਏ ਪੜ੍ਹ ਪੁੜ ਕੇ, ਆ ਬਾਣੀ ਪੜ੍ਹ ਪੁੜ ਕੇ ਹੀ ਫਿਰ ਹੀ ਮਚਲੇ ਹੋਏ ਹੈ। ਹੋਰ ਨਵਸਤੇ ਹੋਊਗੀ ਸਾਡੇ ਵਾਸਤੇ, ਗਿਆਨ ਤਾਂ ਬਥੇਰਾ ਘੋਟ ਲਏ ਪਰ ਉਸ ਉਸ ਨੁਕਤੇ ਵਾਲੀ ਗੱਲ ਉਸ ਤੋਂ ਮਚਲੇ ਹੋ ਜਾਂਦੇ, ਬੇਖਬਰ ਹੋਣਾ ਕੀ। ਹਾਂ ਬਈ ਤੇਰੇ ਅੰਦਰ ਰੱਬ ਹੈ, ਆਹ ਮੈਂ ਬੋਲ ਰਿਹਾ, ਮੈਂ ਹਿਲਾ ਰਿਹਾ, ਇਹਦੇ ਵਿੱਚ ਉਹ ਜੀਵਨ ਰਾਓ ਕੰਮ ਕਰ ਰਹੀ ਹੈ, ਮੈਂ ਦੇਖ ਰਿਹਾ ਇਹਦੇ ਜੀਵਨ ਰਾਓ ਕੰਮ ਕਰ ਰਹੀ ਹੈ, ਇਹ ਰੱਬ ਵਾਸਤਾ ਇਹ ਸ਼ਬਦ ਹੈ। ਇਸ ਨੂੰ ਕੀ ਕਿਹਾ, ਇਹ ਜਿਹੜੀ ਜੀਵਨ ਰੌਂ ਹੈ ਬੜੀ ਕਮਾਲ ਦੀ ਗੱਲ ਹੈ, ਬੜੀ ਡੂੰਘੀ ਗੱਲ ਹੈ, ਜੇ ਕੋਈ ਫੜ ਲਵੇ। ਔਰ ਯਾਦ ਰੱਖੋ ਨਹੀਂ ਕੋਈ ਫੜ ਸਕਦਾ, ਜਿੰਨਾ ਚਿਰ ਸਿਮਰਨ ਨਾ ਕੀਤਾ ਹੋਵੇ ਨਹੀਂ ਕੋਈ ਫੜ ਸਕਦਾ। ਬਾਕੀ ਸਭ ਕਹੇ ਕਹਾਏ ਹੈ, ਸੁਣੇ ਸੁਣਾਏ ਹੈ, ਸਭ ਗੱਲਾਂ ਸੁਣੀਆਂ ਸੁਣਾਈਆਂ, ਕਈਆਂ ਕਹਾਣੀਆਂ। ਬਹੁਤ ਅਫਸੋਸ ਹੁੰਦਾ ਹੈ ਕਿ ਗੁਰੂ ਸਾਹਿਬ ਨੂੰ ਜਿਹਨੇ ਸਾਨੂੰ ਆ ਮਤ ਦਿੱਤੀ ਹੈ, ਉਪਦੇਸ਼ ਦਿੱਤਾ, ਉਹਨੂੰ ਮੱਥਾ ਟੇਕਦੇ ਹੋਇਆ, ਉਹਦੇ ਗਾਣੇ ਕਰਦਿਆਂ ਹੋਇਆ, ਗਾਉਂਦਿਆਂ ਹੋਇਆ, ਅਖੰਡ ਪਾਠ ਕਰਦਿਆਂ, ਨਿਤਨੇਮ ਕਰਦਿਆਂ, ਫਿਰ ਬੇਖਬਰ ਹੈ, ਜਾਣ ਬੁੱਝ ਕੇ ਬੇਖਬਰ ਹੈ, ਸਾਨੂੰ ਕੀ ਲੋੜ ਹੈ ਛਾਪੇ ਕਰਨ ਦੀ, ਬਸ ਨੀ ਮੈਂ ਨਿਤਨੇਮ ਕਰ ਲਿਆ, ਬਸ ਨੀ ਮੈਂ ਕੀਰਤਨ ਕਰ ਲਿਆ, ਬਸ ਗੁਰਦੁਆਰੇ ਮੱਥਾ ਟੇਕਿਆ, ਮੱਚ ਲੇ। ਤੇ ਉਹ ਜੀਵਨ ਰੋਕੇੜਾ ਵੀ ਤੁਹਾਡੇ ਅੰਦਰ ਹੈ 24 ਘੰਟੇ ਉਹਦੇ 1 ਮਿੰਟ ਵਿੱਚ ਇਤਨਾ ਕਲਾਕ ਲੜਕਾ ਬਸ ਗਿਆ ਮੁੜਦੇ ਆ ਇਹ ਕੀ ਸਰੀਰ ਕੀ ਹੈ ਪੰਜ ਤੱਤ ਦਾ ਪੂਤਲਾ ਉਹ ਆਪੋ ਆਪਣੇ ਤੱਤਾਂ ਜਾ ਵੜਦਾ ਤੁਹਾਡੀ ਤਾਂ ਹਸਤੀ ਕੋਈ ਨੀ ਜੇ ਹਸਤੀ ਹੈ ਤਾਂ ਉਹ ਜੀਵਨ ਰਾਹੋਂ ਦੀ ਹਸਤੀ ਹੈ ਉਸ ਜੀਵਨ ਰਾਹੋਂ ਨੂੰ ਗੁਰਬਾਣੀ ਚ ਕੀ ਕਿਹਾ ਧਿਆਨ ਕਰੋ ਬੜੀ ਇੰਪੋਰਟੈਂਟ ਬਹੁਤ ਹੀ ਜ਼ਰੂਰੀ ਗੱਲ ਹੈ ਉਸ ਜੀਵਨ ਰਾਮ ਨੂੰ ਗੁਰਬਾਣੀ ਚ ਨਾਮ ਕਿਹਾ ਹੈ ਉਹ ਨਾਮ ਹੈ ਜੀਵਨ ਰਾਮ ਉਸ ਨੂੰ ਸ਼ਬਦ ਕਿਹਾ ਨਾਮ ਕੇ ਤਾਰੇ ਸਗਲੀ ਜੰਤ ਸ਼ਬਦ ਰਵ ਰਿਹਾ ਭਰਪੂਰ ਇਹ ਸ਼ਬਦ ਹੈ ਇਹ ਨਾਮ ਹੈ ਔਰ ਤੁਹਾਡੇ ਅੰਦਰ ਹੈ ਰਵ ਰਿਹਾ ਹੈ ਤਾਂ ਹੈਰਾਨੀ ਤਾਂ ਗੱਲ ਹੀ ਹੈ ਕਿ ਮੈਂ ਦੇਖ ਰਿਹਾ ਇਹਦੇ ਚ ਉਹੀ ਦੇਖ ਰਿਹਾ ਹੈ ਮੈਂ ਬੋਲ ਰਿਹਾ ਉਸ ਉਹੀ ਜੀਵਨ ਰੋਂ ਹੀ ਬੋਲ ਰਹੀ ਹੈ ਮੈਂ ਹੱਥ ਲਾ ਰਿਹਾ ਉਹੀ ਜੀਵਨ ਰੋਂ ਇੰਨਾ ਹੱਥ ਪੈ ਨੇੜੇ ਹੁੰਦਿਆਂ ਹੋਇਆ ਉਹ ਸ਼ਬਦ ਉਹ ਨਹੀਂ ਪਛਾਣ ਹੁੰਦਾ ਕਿਉਂ ਹੁਣ ਆਪੇ ਮੁਕਤੀ ਗੱਲ ਕਿਉਂ ਨੀ ਪਛਾਣਦੇ ਕਿਉਂਕਿ ਅਸੀਂ ਬਾਹਰ ਮੁਖੀ ਹਾਂ ਅਸੀਂ ਕਦੇ ਉਧਰ ਧਿਆਨ ਨਹੀਂ ਦਿੱਤਾ ਏ ਗੁਰਬਾਣੀ ਸਾਰੀ ਉਸ ਨੂੰ ਦੱਸਦੀ ਅੱਜ ਸਵੇਰੇ ਸ਼ਬਦ ਪੜ੍ਹੇ ਉਹ ਅੰਦਰਲੀ ਗੱਲ ਸਾਰੀ ਉਹਨਾਂ ਸ਼ਬਦਾਂ ਵਿੱਚ ਸੀਗੀ ਤੇ ਇਹ ਬਾਣੀ ਦੱਸਿਆ ਅਸੀਂ ਮਚਲੇ ਮੈਂ ਕਹਾਂਗਾ ਮਚਲੇ ਜਾਣ ਬੁੱਝ ਕੇ ਮਚਲੇ ਹੋਏ ਵੀ ਸਾਨੂੰ ਕੀ ਇਸ ਪੌੜੇ ਕਰਨ ਦੀ ਆਪੇ ਕੋਈ ਕਰਦਾ ਫਿਰੇ ਬਸ ਨੀ ਮੈਂ ਸਿਟਨੇਮ ਕਰ ਲਿਆ ਬਸ ਨੀ ਮੈਂ ਗੁਰਦੁਆਰੇ ਆ ਗਿਆ ਮੈਂ ਹੋਰ ਨਾਲ ਤਾਂ ਚੰਗਾ ਹੈ ਨਾ ਮੈਂ ਤਾਂ ਸਵੇਰੇ ਉੱਠ ਕੇ 3 ਵਜੇ ਨਹਾ ਲੈਣਾ ਉਹ ਸੁੱਤੇ ਪਏ ਉਹ ਜੀਵਨ ਰਾਮ ਪਛਾਣ ਨੀ ਕਉ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ ਆ ਭਰਮ ਚ ਪਏ ਹੋਏ ਆ ਇੱਕ ਪਾਸੇ ਤਾਂ ਜ਼ਹਰਾ ਜ਼ਹੂਰ ਹੈ ਦੂਏ ਪਾਸੇ ਭਰਮ ਹੈ ਹਨੇਰਾ ਹੈ ਇੱਕ ਪਾਸੇ ਚਾਨਣ ਹੈ ਇੱਕ ਪਾਸੇ ਹਨੇਰਾ ਹੈ ਉਹ ਵੀ ਜਾਣ ਬੁੱਝ ਕੇ ਨੇਜ ਰਹਿੰਦੇ ਆ ਬਾਣੀ ਹੁੰਦਿਆਂ ਹੋਇਆ ਫਿਰ ਜਾਣ ਬੁੱਝ ਕੇ ਮਚਲੇ ਹੋ ਕੇ ਹਨੇਰੇ ਚ ਰਹਿੰਦੇ ਸੀ ਇਹ ਬਾਣੀ ਚਾਨਣ ਹੈ ਸਾਨੂੰ ਚਾਨਣ ਦੇਣ ਵਾਸਤੇ ਮਚਲੇ ਹੋਏ ਕੋਈ ਨੀ ਦੱਸਦਾ ਕੋਈ ਸਾਹਮਣੇ ਆ ਕੇ ਤੁਹਾਡੇ ਇਸ ਥਾਂ ਖਲੋ ਕੇ ਚਪੇੜਾ ਨੀ ਕੋਈ ਮਾਰਦਾ ਰੀਅਲੀ ਸ਼ੱਕ ਟ੍ਰੀਟਮੈਂਟ ਦੀ ਲੋੜ ਹੈ ਇਸ ਵੇਲੇ ਬਿਜਲੀ ਲਾਉਣ ਦੀ ਲੋੜ ਹੈ ਇਹ ਮਤ ਬਦਲੀ ਕਰਨ ਦੀ ਲੋੜ ਹੈ ਉਲਟੀ ਮਤ ਕਰਨ ਦੀ ਲੋੜ ਹੈ ਔਰ ਬੜੀ ਸ਼ੱਕ ਜ਼ੋਰ ਫਿਰ ਲਾਉਣ ਦੀ ਕਿੱਥੇ ਫਿਰਦੇ ਹਾਂ ਅਸੀਂ ਇਹ ਬਾਣੀ ਜੇ ਉਪਾਸ਼ਕ ਹੋ ਕੇ ਅਸੀਂ ਕਿੱਥੇ ਫਿਰਦੇ ਹਾਂ ਅਸੀਂ ਸਾਰੇ ਜੀਵਨ ਵਾਲੇ ਜੀਵਨ ਰਾਂ ਵਾਲੇ ਹੋਣੇ ਚਾਹੀਦੇ ਹਾਂ ਜੀਵਨ ਰਾਂ ਸਿਮਰਨ ਪ੍ਰਭ ਤੇਰਾ ਹਾਂ ਜੀ ਹੁਣ ਮੈਨੂੰ ਨੀ ਕਰਨ ਦੀ ਲੋੜ ਮੈਂ ਤਾਂ ਉਸ ਨੂੰ ਵਿਚਾਰ ਉਸੇ ਵੱਲ ਪਿਆ ਮੇਰੇ ਜੀਵਨ ਰਾਂ ਮੇਰੇ ਵੱਲ ਚੱਲ ਰਿਹਾ ਮੇਰੇ ਅੰਦਰ ਚੱਲ ਰਿਹਾ ਮੈਂ ਉਹਦੇ ਵੱਲ ਧਿਆਨ ਦਿੱਤਾ ਹੈ ਵਿਚਾਰ ਇਹਨੂੰ ਵਿਚਾਰ ਕਹਿੰਦੇ ਉਹਦੇ ਵੱਲ ਧਿਆਨ ਕਰਨ ਨੂੰ ਬਸ ਉਹ ਰੰਗ ਮਾਣ ਰਿਹਾ ਉਹ ਜੀਵਨ ਰਾਂ ਨੂੰ ਮਾਣ ਰਿਹਾ ਸਿਮਰਨ ਨੂੰ ਮਾਣ ਰਿਹਾ ਸੋ ਸਿਮਰੇ ਜਿਸ ਆਪ ਸਿਮਰ ਆਏ ਉਹ ਉੱਥੇ ਜਾ ਕੇ ਤੁਸੀਂ ਨੀ ਸਿਮਰ ਕਰਦੇ ਉੱਥੇ ਉਹ ਆਪੇ ਪਿਆ ਹੁੰਦਾ ਹੈ ਉਹ ਤਾਂ ਪੱਥਰਾਂ ਚ ਵੀ ਹੋ ਰਿਹਾ ਜੀਵਨ ਰਾਂ ਦਾ ਚੱਲਣਾ ਹੀ ਸਿਮਰਨ ਹੈ ਅੱਜ ਭੁੱਲ ਵਿੱਚ ਫਿਰਦੇ ਹਾਂ ਕੁਝ ਭੁੱਲ ਵਿੱਚ ਫਿਰਦੇ ਹਾਂ ਕੁਝ ਜਾਣ ਬੁੱਝ ਕੇ ਵਿਸਲੇ ਹੋਏ ਆ ਵਿਸਲੇ ਨੀ ਮਚਲੇ ਹੋਏ ਆ ਤੇ ਹੁਣ ਦੇਖ ਲਓ ਵੀ ਤੁਸੀਂ ਕਿੱਥੇ ਫਿਰਦੇ ਆ ਬਾਣੀ ਕੀ ਕਹਿੰਦੀ ਹੈ ਆਪੋ ਆਪਣੀ ਚਾਨ ਕਰਕੇ ਦੇਖੋ ਕਿੱਥੇ ਫਿਰਦੇ ਆ ਫਿਰ ਕੋਈ ਨੀ ਦੱਸਦਾ ਗਿਆਨੀ ਕਹਿੰਦੀ ਪੋਚਾ ਪਾਜੀ ਦੇਖ ਕਰਕੇ ਚਲੇ ਜਾਂਦੇ ਆ ਸ਼ੱਕ ਟ੍ਰੀਟਮੈਂਟ ਦੀ ਲੋੜ ਹੈ ਸਿੱਖ ਪੰਥ ਨੂੰ ਇਸ ਵੇਲੇ ਕੀ ਮਿਲਣਾ ਉਸ ਮੈਨੂੰ ਪ੍ਰਭ ਤੇਰਾ ਇਹ ਜਦੋਂ ਮੈਂ ਚੁੱਕ ਮੇਰੇ ਕੰਨਾਂ ਚ ਪੈਂਦੀ ਇਹ ਸੁਣੀ ਤਾਂ ਮੇਰੇ ਅੰਦਰ ਤਾਂ ਕੁਛ ਹੋਰ ਹੋ ਜਾਂਦਾ ਫਿਰ ਮੈਂ ਜੀ ਕਰਦਾ ਵੀ ਪਹਾੜ ਐਵਰੈਸਟ ਪਹਾੜ ਦੇ ਉੱਤੇ ਚੜ੍ਹ ਕੇ ਮੇਰੇ ਕੋਲ ਐਡਾ ਵੱਡਾ ਲਾਊਡ ਸਪੀਕਰ ਹੋਵੇ ਮੈਂ ਐਵਰੈਸਟ ਤੇ ਚੜ੍ਹ ਕੇ ਸਾਰੀ ਦੁਨੀਆਂ ਦੱਸਾਂ ਵੀ ਕੀ ਕਰਦੇ ਫਿਰਦੇ ਹੋ ਕਿਉਂ ਵਿਸਲੇ ਹੋਏ ਹੋ ਉਹਦੇ ਅੰਦਰ ਸਿਮਰਨ ਤਾਂ ਤੁਹਾਡੇ 24 ਘੰਟੇ ਹੋ ਰਿਹਾ ਹੈ ਸਿਰਫ ਉਹਦੇ ਵੱਲ ਧਿਆਨ ਦੇ ਦਿਓ ਤੁਸੀਂ ਤਲੇ ਲਈ ਜਾਂਦੇ ਹੋ ਮੈਂ ਔਖੇ ਹੁੰਦੇ ਹਾਂ ਪੁੱਛਦੇ ਫਿਰਦੇ ਧਿਆਨ ਕਿੱਥੇ ਧਰਨਾ ਜਾਂ ਕਰਨਾ ਕਿਵੇਂ ਕਰਨਾ ਕਿਹੜਾ ਮੰਤਰ ਕਰਨਾ ਭਾਈ ਉਹ ਤੁਹਾਡੇ ਸਾਰੇ ਗੱਲਾਂ ਤੋਂ ਪਰੇ ਇਹ ਦੂਸਰੀ ਦੁਨੀਆਂ ਦੀ ਗੱਲ ਹੈ ਇਹ ਅੰਦਰ ਦੀ ਗੱਲ ਹੈ ਇਹ ਗੱਲ ਹਰੇਕ ਨੂੰ ਨੀ, ਹਰੇਕ ਕੋਈ ਦੱਸ ਵੀ ਨੀ ਸਕਦਾ ਤੇ ਕੋਈ ਅਨੁਭਵ ਨੀ ਕਰਾ, ਕੋਈ ਅਨੁਭਵ ਵਾਲਾ ਗੁਰਮੁਖ ਹੀ ਇਸ ਗੱਲ ਨੂੰ ਦੱਸ ਸਕਦਾ ਹੈ। ਅਨੁਭਵ ਵਾਲਾ ਜਿਹਨੇ ਸ਼ਬਦ ਪਛਾਣ ਲਿਆ, ਸ਼ਬਦ ਪਛਾਣ ਕੀ ਹੈ, ਉਸ ਜਿਹੜੀ ਰੋਂ ਹੈ ਉਸ ਨੂੰ ਪਛਾਣ ਹੈ, ਉਹਦੇ ਰਸ ਵਿਚ ਰਹਿਣਾ, ਉਹਦੀ ਹਜ਼ੂਰੀ ਵਿਚ ਰਹਿਣਾ, ਉਸ ਰੰਗ ਨੂੰ ਮਾਣਨਾ, ਉਹਦੇ ਵਿਚ ਕੀ ਹੈ, ਇਸ ਕਰੰਟ ਜਿਹੜੀ ਬਾਹਰਲੀ ਕਰੰਟ ਹੈ, ਇਸ ਕਰੰਟ ਜਿਹੜੀ ਚੱਲ ਰਹੀ ਹੈ ਇਹ ਤਾਂ ਡਿਸਟ੍ਰਕਟਿਵ ਹੈ, ਪਰ ਅੰਦਰਲੀ ਜਿਹੜੀ ਕਰੰਟ ਹੈ ਕੀ ਦੱਸਾਂ, ਜਿਹੜੀ ਅੰਦਰ ਸਾਡੇ 24 ਘੰਟੇ ਚੱਲ ਰਹੀ ਹੈ, ਜਿਹਦੀ ਰੋਂ ਜਾਂ ਸ਼ਬਦ ਜਾਂ ਨਾਮ, ਉਹ ਤਾਂ ਮਹਾਨ ਰਸ ਮਿੱਠਾ ਹੈ। ਜੇ ਇੱਕ ਵਾਰੀ ਤੁਹਾਨੂੰ ਉਹਦੀ ਸੋਝੀ ਹੋ ਜਾਏ, ਇੱਕ ਵਾਰੀ ਰਸ ਆ ਜਾਵੇ, ਫਿਰ ਤੁਹਾਡੇ ਕੋਲ ਛੋੜਿਆ ਨਾ ਜਾਈ, ਫਿਰ ਨੀ ਛੱਡ ਹੋਣਾ, ਔਰ ਉਹ ਕਿਤੋਂ ਲੈਣ ਨੀ ਜਾਣੀ ਤੁਹਾਡੇ ਅੰਦਰ ਬਈ। ਇੱਕ ਵਾਰੀ ਜਿਹਨੂੰ ਸਵਾਦ ਮਾੜਾ ਜਿਹਾ ਵੀ ਚਾਤੀ ਵੱਜ ਜਾਵੇ, ਬਸ ਉੱਥੇ ਖਤਮ ਹੋ ਜਾਊਂਗੇ। ਤੇ ਫਿਰ ਆ ਡਰਦੇ ਆ, ਜੇ ਕਿਸੇ ਹਸਬੈਂਡ ਨੂੰ ਮਾੜੀ ਜਿਹੀ ਛੋ ਲੱਗ ਜਾਵੇ ਤਾਂ ਕਹਿੰਦੀ ਹੈ ਹੈ ਨਾ ਜਾਈ ਸਤਸੰਗ ਤੇ, ਗੁਆਚ ਜਾਏਗਾ, ਫਿਰ ਮੱਚੇ ਕੌਣ ਪਾਲੂ। ਜੇ ਕਿਤੇ ਜਨਾਨੀ ਨੂੰ ਲੱਗ ਜਾਂਦੀ ਤਾਂ ਆਦਮੀ ਨਾ ਨਾ ਹੀ ਉਹ ਸੰਗਤੀ ਨੀ ਜਾਣਾ, ਆ ਮੇਰੀ ਕੁੜੀ ਵਿਗਾੜਤੀ, ਬਾਊ ਜੀ ਨੇ ਮੇਰਾ ਮੁੰਡਾ ਵਿਗਾੜਤਾ, ਮੇਰੀ ਜਨਾਨੀ ਵਿਗਾੜਤੀ, ਮੇਰਾ ਹਸਬੈਂਡ ਮੈਨੂੰ ਲਾਂਭੇ ਮਿਲਦੇ। ਤੁਹਾਡੀ ਮਰਜ਼ੀ ਹੈ ਬਈ, ਬਾਹਰ ਮੁਖੀ ਟੱਲੇ ਲਈ ਜਾਓ, ਮਾਰਕ ਟਾਈਮ ਲੈਫਟ ਰਾਈਟ ਕਰੀ ਜਾਓ, ਉੱਥੇ ਖੜੇ ਤੇ ਕਦਮ ਤਾਂ ਇੱਕ ਵੀ ਨੀ ਚੱਲਿਆ, ਦੂਰੋਂ ਦੇਖਣ ਵਾਲੇ ਬੜੀ ਹਰਕਤ ਹੋ ਰਹੀ ਹੈ, ਖੜਾ ਉੱਥੇ ਹੀ ਹੈ, ਖੜਾ ਉੱਥੇ ਹੀ ਹੈ, ਮਾਰਕ ਟਾਈਮ ਕਰੀ ਚੱਲੋ, ਭਾਈ ਗੁਰਮੁਖ ਜਾਣਾ, ਭਾਈ ਗੁਰਮੁਖਾ ਮਿਲੂਗਾ, ਤੁਹਾਨੂੰ ਰਾਹ ਦੱਸੇਗਾ, ਫਿਰ ਤੁਸੀਂ ਉਹ ਅੰਦਰ ਵੜਨ ਦੀ ਜਾਂਚ ਆ ਵੀ ਕੀਤਾ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ।